सत्कार्य योग महापुरुष ब्रह्म वेदे बाबा नंद सिंह जी महापुरुष संप्रदा दे महापुरुष संत बाबा गुरदेव सिंह जी भाई की समाध वाले उन्होंने सेवा संभाल विच जो ये स्थान आया सब तो पहला दास 1997 और 98 में जो छोटी बिल्डिंग सी दास पहली बार आया सी कनेडा की धरती में उदों भी दीवान इस स्थान पर बिल्डिंग ग्रो कर दी बहुत छोटी सी उदे विच सजे सन। दो साल कीर्तन का प्रोग्राम बनता रहा जथे समेत गुरु कृपा करे बड़े लंबे समय तो बाद इस स्थान पर गुरु प्यारिया ने एक दो का ना लैण के नाल कई बार ठीक नहीं हों दूसर से खड़ा जा ख्याल नहीं हों गुरु नानक की प्रेरणा हुई आप जी ने प्रबंधकों गुरमुखा ने दास को हुक्म किया भी इस बार गुरु नानक के दरबार में शाम की कथा का प्रोग्राम ये गुरु नानक के हुक्म में है। कल जो विचार प्रभ हुए से आओ आप उस पर थोड़ा जा ध्यान केंद्रित करिए। संगत विच आउण वाले श्रोता जनां नूं बेनती है कि सतसंगी सतसंगत विच कामयाब तां हुंदा है जे उह पंज गुणा दा खास करके ध्यान रखे और यही पंज गुण हन भगती करन वाले भगत वास्ते भी। कथा भगती दा अंग है। कथा और कीर्तन भगति तो बाहर नहीं हैं। भगत नवे प्रकारा उसके अंग हैं। भगति के नौ अंगों में बड़े विशेष अंग हैं कथा और कीर्तन। भगति करने वाला भगत, सत्संगत करने वाला सत्संगी, खुदा की इबादत करने वाला मुसलमान भरा, परमात्मा के चरणों च प्रार्थना करने वाला हिंदू भी, कोई भी धर्म है, ये पांच गुण सारी दुनिया के सांझे गुण। इन गुणों की जिन्नी सिख नूं लोड़ है उतनी ही मुसलमान नूं भी लोड़ है क्योंकि गुण ही सांझे ने। सतगुरां दा एक वचन है कि बिन गुण कीते भगत ना हुआ। कुछ गुण ऐसे ने जिन्हों तो बिना भगती नहीं हो सकती और फिर कुछ गुण ऐसे ने जिन्हें भगती तो बिना प्राप्त नहीं हो सकते। बहुत बहुत रिश्ता है। ते जिमें मन के प्रकरण विच जो दोपहर में दुख निवारण मन के प्रकरण से विचार चल रही है कि मैले मन दे नाल भगती नहीं हो सकती। ये सतगुरां दा हुक्म है मन मैले भगत ना होवे। इस सिद्धांतक घुंडियां ना सतगुरां दी अमृतमयी बाणी विच व्याख्या तो बिना खुलदियां नहीं। दूसरे पक्ष विच है कि भगती तो बिना मन दी मैल नहीं उतरदी। परिए मत पापां कै संग ओ धोपै नावा कै रंग। मैले मन नाल भगती नहीं हो सकती, भगती बिना मैल नहीं उतरती। यह बहुत गहरी घुंडी है। इत्थे प्रकरण नहीं, इस करके मैं इत्थे बेनती नहीं आप जी नूं करन लगा क्योंकि सारे पासे ध्यान खिंडण दे नाल स्रोते नूं जिस मार्ग ते तोरिया जाए गुरु की बाणी दे व्याख्या अनुसार ये वक्ते की ड्यूटी बनती है कि स्रोते की सुरत नूं ਆਪਣੀ ਵਿਆਖਿਆ ਦੀ ਗਲਤੀ ਦੇ ਨਾਲ ਉਸ ਮਾਰਗ ਤੋਂ ਇੱਧਰ ਉੱਧਰ ਨਹੀਂ ਕਰਨਾ। ਇਸ ਕਰਕੇ ਜਿਸ ਪ੍ਰਕਰਨ ਤੇ ਵਿਚਾਰ ਹੋ ਰਹੀ ਹੈ ਉਸੇ ਤੇ ਵਿਚਾਰ ਹੁੰਦੀ ਰਹੇ, ਉਹ ਵਿਚਾਰ ਆਪਣੀ ਸਤਸੰਗਤ ਤੇ ਹੈ, ਮੈਂ ਉਸੇ ਪਾਸੇ ਆਉਣ ਲੱਗਾ। ਜਿਵੇਂ ਇਹ ਕੁੰਡੀਆਂ, ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਐਸੀਆਂ ਕੁੰਡੀਆਂ ਨੇ ਜਿਸ ਕਰਕੇ ਕੁਝ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵਿਰੋਧਾਭਾਸ਼ ਹੈ। ਵਿਰੋਧਾਭਾਸ਼ ਦਾ ਅਰਥ ਹੈ ਵੀ ਇੱਕ ਤੁਕ ਦਾ ਸਿਧਾਂਤ ਦੂਜੀ ਤੁਕ ਦੇ ਨਾਲ ਟਕਰਾਉਂਦਾ। ਇਹ ਕੁਛ ਇਹੋ ਜਿਹੇ ਨਵੇਂ ਪੜਾਕੂ ਵੀ ਪੈਦਾ ਹੋ ਗਏ। ਨਿਸ਼ਚੇ ਵਾਲੀ ਬਾਤ ਹੈ ਵੀ ਗੁਰੂ ਗ੍ਰੰਥ ਸਾਹਿਬ ਇੱਕ ਵੀ ਵਿਰੋਧਾਭਾਸ਼ ਨਹੀਂ ਹੈ। ਇਹ ਕੋਈ ਕਲਪਨਾ ਦੇ ਆਧਾਰ ਤੇ ਨਹੀਂ ਮੈਂ ਕਹਿ ਰਿਹਾ। ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦਾ ਸਦਕਾ ਇੱਕ ਓਅੰਕਾਰ ਤੋਂ 18-10-20 ਤੱਕ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਵੀ 5 ਸੰਪੂਰਨ ਕਥਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਇਸ ਸਰੀਰ ਤੋਂ ਕਰਵਾ ਲਈਆਂ। ਮੇਰਾ 5 ਤੱਕ ਹੀ ਸੰਕਲਪ ਸੀ, ਹੁਣ ਤੱਕ ਕਥਾ ਹੋਰ ਵੀ ਹੋ ਸਕਦੀਆਂ ਸੀ। ਉਦੋਂ ਬਾਅਦ ਹਮੂਰਖ ਕਾਰਜ ਲਾਇਆ ਜਿੱਥੇ ਮਹਾਰਾਜ ਨੇ ਲਾ ਦਿੱਤੇ ਲੱਗੇ, ਲਿਖਣ ਦਾ ਕੰਮ ਆਰੰਭ ਹੋ ਗਿਆ ਗੁਰੂ ਦੇ ਹੁਕਮ ਵਿੱਚ। ਮੈਂ ਦੇਖਿਆ ਵੀ ਇੱਕ ਵੀ ਵਿਰੋਧਾਭਾਸ਼ ਨਹੀਂ ਹੈ। ਕਿਵੇਂ ਕਹਿੰਦੇ ਵਿਰੋਧਾਭਾਸ਼? ਉਹ ਮਿਸਾਲ ਦਿੰਦੇ ਆ, ਕਹਿੰਦੇ ਦੇਖੋ ਜੀ ਕਿਤੇ ਗੁਰੂ ਮਹਾਰਾਜ ਨੇ ਇਉਂ ਕਿਹਾ, ਕਿਤੇ ਇਉਂ ਕਿਹਾ, ਕਿਹੜੀ ਗੱਲ ਨੂੰ ਅਸੀਂ ਕੀ ਮੰਨੀਏ। ਵੀ ਇਸ ਤਰ੍ਹਾਂ ਉਹ ਮਿਸਾਲ ਦਿੰਦੇ ਆ ਤੇ ਕਿਤੇ ਕਹਿ ਦਿੱਤਾ ਗ੍ਰਸਥ ਜਿਹੜਾ ਇਹਦੇ ਵਿੱਚ ਭਗਤੀ ਨਹੀਂ ਹੋ ਸਕਦੀ। ਪੁੱਤਰ ਕਲੱਤਰ ਗ੍ਰਸਥ ਕਾ ਫਾਸਾ, ਹੋਣ ਨਾ ਪਾਈ ਆਰਾਮ ਕੇ ਦਸ, ਹੋ ਹੀ ਨਹੀਂ ਸਕਦੀ, ਇਨਕਾਰ ਹੈ। ਦੂਜੇ ਪੱਖ ਵਿੱਚ ਕਹਿ ਦਿੱਤਾ ਸਤਿਗੁਰੂ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚੇ ਗਤਵਾਈ, ਦੱਸੋ ਕਿਹੜੀ ਗੱਲ ਨੂੰ ਮੰਨੀਏ, ਕੀ ਕਰੀਏ। ਵਿਆਖਿਆ ਤੋਂ ਬਿਨਾਂ ਮਹਿਸੂਸ ਹੋਏਗਾ ਕਿ ਇਹ ਪੰਕਤੀ ਦੂਜੀ ਪੰਕਤੀ ਦੇ ਵਿਰੋਧ ਵਿੱਚ ਖੜੀ ਹੋ ਗਈ। ਜਦੋਂ ਕਿ ਗੁਰਬਾਣੀ ਦਾ ਸਿਧਾਂਤ ਕਦੇ ਵੀ ਇੱਕ ਦੂਜੇ ਦੇ ਵਿਰੋਧ ਵਿੱਚ ਹੈ ਹੀ ਨਹੀਂ ਨਾ ਹੋ ਸਕਦਾ। ਤੇ ਫਿਰ ਉਹ ਕਹਿੰਦੇ ਆ ਜੀ ਦੇਖੋ ਉਸੇ ਆਸਾ ਦੀ ਵਾਰ ਦੇ ਵੀ ਕਹਿ ਦਿੱਤਾ ਕਿ ਸੰਸਾਰ ਸਾਰਾ ਹੀ ਝੂਠਾ ਹੈ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ ਝੂਠ ਹੈ। ਉਸੇ ਆਸਾ ਦੀ ਵਾਰ ਦੇ ਵੀ ਕਹਿ ਦਿੱਤਾ ਇਹ ਜਗ ਸੱਚੀ ਕੀ ਹੈ, ਪੋਲਟਰੀ, ਸੱਚੇ ਕਾ ਵਿੱਚ ਵਾਸ। ਹੁਣ ਇਹਨਾਂ ਚੀਜ਼ਾਂ ਨੂੰ ਜਿਹੜੀਆਂ ਇਹੋ ਜਿਹੀਆਂ ਹੋਰ ਵੀ ਬਹੁਤ ਸਾਰੀਆਂ ਹਨ, ਇਹ ਮਿਸਾਲ ਦੇ ਤੌਰ 'ਤੇ ਮੈਂ 2-4 ਕਾਵਿ ਜੀ ਦੀ ਧਿਆਨ ਲਿਆਂਦਾ। ਇੱਧਰ ਵੀ ਕੁਛ ਲੋਕ ਇਸ ਤਰ੍ਹਾਂ ਜਿਹੜੇ ਗੁਰਬਾਣੀ ਦੇ ਸਿਧਾਂਤ ਨੂੰ ਆਪਣੇ ਆਪ ਸਮਝਣਾ ਚਾਹੁੰਦੇ ਨੇ, ਉੱਥੇ ਮੁਸ਼ਕਲ ਖੜੀ ਹੋ ਜਾਂਦੀ। ਕੋਈ ਬੱਚਾ ਬਿਨਾਂ ਅਧਿਆਪਕ ਤੋਂ ਅੱਜ ਤੱਕ ਆਪਣੇ ਆਪ ਪੜ੍ਹਾਈ 'ਚ ਕਾਮਯਾਬ ਹੋਇਆ ਨਹੀਂ, ਨਾ ਹੋ ਸਕਦਾ। ਅਧਿਆਪਕ ਦੀ ਪਰੰਪਰਾ ਚਲੀ ਆ ਰਹੀ ਹੈ ਤੇ ਇਹਨਾਂ ਗੱਲਾਂ ਨੂੰ ਬਿਨਾਂ ਅਧਿਆਪਕ ਤੋਂ ਜਦੋਂ ਸਮਝਣਾ ਹੈ ਫਿਰ ਉਹ ਸਮਝਿਆ ਨਹੀਂ ਜਾਣਗੇ, ਉਲਝ ਜਾਏਗੀ ਗੱਲ ਹੋਰ ਬਹੁਤ। ਤੇ ਇਸ ਕਰਕੇ ਵੀ ਕੁਝ ਮੈਲ ਐਸੀ ਹੈ ਮਨ ਦੀ ਜਿਹੜੀ ਭਗਤੀ ਤੋਂ ਬਿਨਾਂ ਨਹੀਂ ਉਤਰਦੀ ਤੇ ਕੁਝ ਮੈਲ ਐਸੀ ਹੈ ਜਿਹੜੀ ਦੇ ਨਾਲ ਭਗਤੀ ਨਹੀਂ ਹੋ ਸਕਦੀ। ਤੇ ਇਸੇ ਤਰ੍ਹਾਂ ਇਹ ਤਾਂ ਮਿਸਾਲ ਦੇ ਵਿੱਚ ਇਹ ਵਰਤੀਆਂ ਨਾ ਪਾਏ ਕੁੰਡੀਆਂ, ਇਹਨਾਂ ਨੂੰ ਖੋਲਿਆ ਨਹੀਂ ਕਿਸੇ ਨੂੰ ਵੀ, ਇਹ ਤਾਂ ਸਿਰਫ ਧਿਆਨ ਹੀ ਦਵਾਇਆ ਤੁਹਾਡਾ। ਤੇ ਕੁਝ ਗੁਣ ਐਸੇ ਨੇ ਜਿਨ੍ਹਾਂ ਤੋਂ ਬਿਨਾਂ ਸਤਸੰਗਤ ਹੋ ਨਹੀਂ ਸਕਦੀ। ਕੁਝ ਗੁਣ ਐਸੇ ਜਿਹੜੇ ਸਤਸੰਗਤ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦੇ, ਆਪਾਂ ਉਹ ਗੁਣ ਪ੍ਰਾਪਤ ਕਰਨ ਵਾਸਤੇ ਸ਼ਰਧਾ ਇੱਥੇ ਆਉਣ ਤੋਂ ਪਹਿਲਾਂ ਹੋਣੀ ਚਾਹੀਦੀ ਹੈ। ਸ਼ਰਧਾ ਦਾ ਅਰਥ ਕੀ ਹੈ? ਸ਼ਰਧਾ ਦਾ ਅਰਥ ਵਿਦਾਂਤ ਸ਼ਾਸਤਰ ਵਿੱਚ ਵਿਸ਼ਵਾਸ ਕੀਤਾ ਹੈ। ਵਿਸ਼ਵਾਸ ਨੂੰ ਗੁਰਮਤ ਦੇ ਅੰਦਰ ਪ੍ਰਤੀਤ ਕਿਹਾ ਹੈ। ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪਲ ਜੀ, ਪਰਮਾਤਮਾ ਦੀ ਭਗਤੀ 'ਚ ਤਾਂ ਕਾਮਯਾਬ ਹੈ। ਸ਼ਰਧਾ ਇੱਕ ਪੂੰਜੀ ਹੈ, ਸੰਸਾਰ ਦੀ ਪੂੰਜੀ ਨਾਲੋਂ ਕੀਮਤੀ ਹੈ। ਸੰਸਾਰ ਦੀ ਪੂੰਜੀ ਨਸ਼ਟ ਹੋ ਜਾਏ ਹੈ ਤਾਂ ਉਹ ਵੀ ਘਾਟਾ ਸੰਸਾਰ ਦੇ ਪੱਖ ਵਿੱਚ, ਪਰ ਜੇ ਕਿਤੇ ਸ਼ਰਧਾ ਨਸ਼ਟ ਹੋ ਜਾਏ ਤਾਂ ਕੱਖ ਵੀ ਨਹੀਂ ਰਹਿੰਦਾ। ਅੱਜ ਸੰਸਾਰ ਦੇ ਵਿੱਚ ਸ਼ਰਧਾ ਤੋੜਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ, ਦਿਨ ਪਰ ਦਿਨ ਵੱਧ ਰਹੀ ਹੈ। ਸ਼ਰਧਾ ਬਣਾਉਣ ਵਾਲਿਆਂ ਦੀ ਗਿਣਤੀ ਬਹੁਤ ਕਮ ਹੈ, ਤੋੜਨ ਵਾਲੇ ਜ਼ਿਆਦਾ ਹੋ ਗਏ, ਜੋੜਨ ਵਾਲੇ ਘੱਟ ਗਏ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਵਿਆਖਿਆ ਕਰਨ ਦੀ ਜਿਤਨੀ ਭਰਮਾਰ ਅੱਜ ਦੇ ਸਮੇਂ ਵਿੱਚ ਹੈ, ਜਿੰਨੇ ਅੱਜ ਤੁਹਾਡੇ ਕੋਲ ਵਿਆਖਿਆ ਕਾਰਨ ਕਥਾ ਕਰਨ ਵਾਲੇ ਪਿਛਲੇ ਸਮੇਂ 'ਚ ਨਹੀਂ ਸੀ। ਅਤੇ ਸਿੱਖੀ ਦੀ ਕਾਮਯਾਬੀ ਉਸ ਵੇਲੇ ਜ਼ਿਆਦਾ ਸੀ, ਕਿਆ ਵਿਆਖਿਆ ਨਾਲ ਹੀ ਕਾਮਯਾਬੀ ਹੋ ਜਾਂਦੀ ਹੈ? ਗੁਰੂ ਮਹਾਰਾਜ ਦਾ ਫੈਸਲਾ ਹੈ, ਉਹ ਸਾਨੂੰ ਸਵੀਕਾਰ ਕਰਨਾ ਚਾਹੀਏ। ਜਿਸਕੇ ਅੰਤਰ ਵਸੈ ਨਿਰੰਕਾਰ, ਜਿਹਦੇ ਮਨ ਵਿੱਚ ਵਾਹਿਗੁਰੂ ਵਸ ਗਿਆ, ਭਾਵੇਂ ਉਹ ਪੜ੍ਹਿਆ ਵੀ ਨਾ ਹੋਵੇ ਜਾਵੇ, ਤਿਸਕੀ ਸੀਖ ਤਰੇ ਸੰਸਾਰ। ਇੱਥੇ ਸਾਬਤ ਹੈ ਵੀ ਰੂਹਾਨੀਅਤ ਦੁਨੀਆ ਦੇ ਅੰਦਰ ਸਿੱਖਿਆ ਦੇਣ ਦਾ ਅਧਿਕਾਰ ਉਸ ਨੂੰ ਹੈ ਜਿਹੜਾ ਖੁਦ ਕਮਾਈ ਕਰ ਰਿਹਾ, ਨਹੀਂ ਕਰ ਰਿਹਾ ਫਿਰ ਅਸਲ ਵੀ ਉਸ। ਤਰਤੀਬ ਅਨੁਸਾਰ ਪੜ੍ਹਾਈ ਪੜ੍ਹਨ ਵਾਲਿਆਂ ਦੇ ਮੁਕਾਬਲੇ 'ਚ ਬਾਬਾ ਆਨੰਦ ਸਿੰਘ ਜੀ ਕੀ ਪੜ੍ਹੇ ਹੋਏ ਸਨ, ਉਹਨਾਂ ਦੀ ਕਰਨੀ, ਉਹਨਾਂ ਦੀ ਕਮਾਈ, ਇਹ ਵਿਆਖਿਆ ਬਣ ਗਈ। ਇਸ ਕਰਕੇ ਗੁਰੂ ਮਹਾਰਾਜ ਨੇ ਇੱਕ ਪਾਵਨ ਬਚਨ ਕਹੇ ਹੈ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਵੇ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਵੇ। ਤੇ ਗੁਰਮੁਖ ਦੀ ਪਰਿਭਾਸ਼ਾ ਵਿੱਚ ਫਿਰ ਇੱਕ ਵੱਖਰਾ ਪ੍ਰਕਰਨ ਹੈ, ਗੁਰਮੁਖ ਕੌਣ ਹੁੰਦਾ ਹੈ, ਗੁਰਮੁਖ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ, ਇਹ ਆਪਾਂ ਛੱਡ ਦੇਈਏ। ਬਾਤ ਵੀ ਸ਼ਰਧਾ, ਪਹਿਲੀ ਬਾਤ ਹੈ ਸ਼ਰਧਾ, ਵਿਸ਼ਵਾਸ, 100% ਵਿਸ਼ਵਾਸ ਤੇ ਫਲ ਵੀ 100%। ਸ਼ਰਧਾ ਅੱਧੋ ਅੱਧ, ਫਲ ਵੀ ਅੱਧੋ ਅੱਧ। ਸ਼ਰਧਾ ਨਹੀਂ ਹੈ ਤਾਂ ਗੁਰੂ ਨਾਨਕ ਦੇ ਘਰ ਵਿੱਚ ਤੇਰੇ ਲਈ ਕੁਛ ਨਹੀਂ ਹੈ, ਬਾਕੀ ਦਿਆਂ ਲਈ ਸਭ ਕੁਛ ਹੈ। ਤਾਂ ਸੌਦਾ ਸ਼ਰਧਾ ਦੇ ਵੱਟੇ ਵਿੱਚ ਮਿਲਣ ਵਾਲਾ, ਬਿਨ ਦਮ ਕੇ ਸੌਦਾ ਨਹੀਂ ਨਾਲ। ਸ਼ਰਧਾ ਦੇ ਦਾਮ ਤੇਰੇ ਕੋਲ ਨਾ, ਤੂੰ ਆ ਗੁਰੂ ਨਾਨਕ ਦੀ ਸੱਚ ਦੀ ਦੁਕਾਨ ਤੇ, ਭਰੀ ਪਈ ਹੈ ਦੁਕਾਨ, ਨਾਨਕ ਕੇ ਘਰ ਕੇਵਲ ਨਾਮ, ਨਾਮ ਦੇ ਨਾਲ ਭਰੀ ਪਈ ਦੁਕਾਨ ਹੈ। ਜਿਸ ਵੱਖਰ ਕੋਲ ਲਾਇਨ ਤੂੰ ਆਇਆ ਉਹਦੇ ਲਈ ਇਹ ਦੁਕਾਨ ਸਭ ਕੁਛ ਹੈ। ਸ਼ਰਧਾ ਦੂਸਰੀ ਹੈ ਭਾਵਨਾ, ਜਾਣੀ ਪ੍ਰਤੀਤ ਔਰ ਪ੍ਰੀਤ ਦੋ ਚੀਜ਼ਾਂ ਦਾ ਬੜਾ ਸੁਮੇਲ ਹੈ। ਸ਼ਰਧਾ ਔਰ ਭਾਵਨਾ ਪ੍ਰੀਤ ਦਾ ਵਾਚਕ ਸ਼ਬਦ, ਪ੍ਰੇਮ ਵਾਚਕ ਸ਼ਬਦ ਹੈ। ਵਿਸ਼ਵਾਸ ਤਾਂ ਹੋ ਗਿਆ ਆਪਣੇ ਆਪ 'ਤੇ, ਬੜਾ ਮਹਾਨ ਹੈ ਵਿਸ਼ਵਾਸ। ਸ਼ਰਧਾ ਮਹਾਨ ਹੈ ਆਪਣੇ ਆਪ 'ਤੇ, ਪਰ ਪ੍ਰੇਮ ਹੋਣਾ ਅਲੱਗ ਬਾਤ ਹੈ, ਵਿਸ਼ਵਾਸ ਹੋਣਾ ਅਲੱਗ ਬਾਤ ਹੈ। ਵਿਸ਼ਵਾਸ ਤਾਂ ਭਰੋਸਾ ਕਰ ਲਿਆ, ਠੀਕ ਹੈ ਵੀ। ਪ੍ਰੇਮ ਦੇ ਵਿੱਚ ਖਿੱਚ ਹੈ, ਮਨ ਦਾ ਲਗਾ ਹੈ, ਔਰ ਪ੍ਰੇਮ ਹੀ ਮਨ ਨੂੰ ਇਕਾਗਰ ਕਰਦਾ ਹੈ। ਤੁਸੀਂ ਆਪਣੀ ਜ਼ਿੰਦਗੀ 'ਚ ਧਿਆਨ ਨਾ ਦਿਓ ਉਹ ਗੱਲ ਵੱਖਰੀ ਹੈ। ਸੰਸਾਰਕ ਪੱਖ ਵਿੱਚ ਨਿੱਤ ਸਾਡੇ ਨਾਲ ਇਹ ਘਟਨਾ ਵਾਪਰਦੀ। ਮਿਸਾਲ ਦੇ ਤੌਰ 'ਤੇ ਤੁਹਾਡਾ ਕੋਈ ਸੰਬੰਧੀ 10-12 ਵਰ੍ਹੇ ਦਾ ਵਿਛੜਿਆ, ਬੜੀ ਦੇਰ ਦਾ ਵਿਛੜਿਆ, ਪਿਓ ਨੂੰ ਪੁੱਤਰ 12 ਸਾਲ ਬਾਅਦ ਮਿਲਿਆ, ਮਾਂ ਨੂੰ ਪੁੱਤ 12 ਸਾਲ ਮਿਲ ਰਿਹਾ, ਪਤਨੀ ਨੂੰ ਪਤੀ 12 ਸਾਲ ਮਿਲਿਆ, ਬੱਚਿਆਂ ਨੂੰ ਬਾਪ 12 ਸਾਲ ਮਿਲਿਆ। ਜਿਸ ਵੇਲੇ ਪਹਿਲੀ ਮਿਲਣੀ ਹੁੰਦੀ ਹੈ ਤੇ ਉਸ ਵੇਲੇ ਬਹੁਤ ਆਨੰਦ ਆ ਰਿਹਾ, ਮੁੜ ਕੇ ਉਹ ਕੋਲ ਹੀ ਹੈ ਤੇ ਆਨੰਦ ਪਤਾ ਨਹੀਂ ਕਿਤੇ ਚਲਾ ਗਿਆ, ਕੀ ਹੈ? ਉਹੀ ਹੈ ਜਿਹਦੇ ਕੋਲ ਆਨੰਦ ਮਿਲਿਆ ਸੀ ਉਹ ਕੋਲ ਹੈ, ਹੁਣ ਆਨੰਦ ਨਹੀਂ ਆ ਰਿਹਾ। ਉਸ ਵੇਲੇ ਬੜਾ ਆਨੰਦ ਆਇਆ ਜਦੋਂ ਦੇਖਿਆ, ਇੱਕ ਵਾਰੀ ਖਿੜ ਗਿਆ, ਚਿਹਰਾ ਖਿੜ ਗਿਆ, ਆ ਗਿਆ ਤੂੰ ਤੇ ਮੁੜ ਕੇ ਕੋਲ ਹੈ ਤੇ ਕੋਈ ਆਨੰਦ ਨਹੀਂ। ਉਸ ਵੇਲੇ ਸਾਡਾ ਮਨ ਪੂਰਨ ਰੂਪ ਦੇ ਅੰਦਰ ਪ੍ਰੇਮ ਦੇ ਵਿੱਚ ਭਿੱਜਿਆ ਹੋਇਆ ਅਤੇ ਪੂਰਾ ਏਕਾਗਰ ਹੋਇਆ ਹੋਇਆ। ਜਦੋਂ ਏਕਾਗਰ ਹੋਇਆ ਉਸ ਵੇਲੇ ਆਨੰਦ ਆਉਣ ਲੱਗ ਜਾਂਦਾ। ਇਸ ਕਰਕੇ ਪ੍ਰੇਮ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ, ਸ਼ਰਧਾ ਭਾਵਨਾ। ਤੀਸਰਾ ਗੁਣ ਵਿਸ਼ਵਾਸ ਵੀ ਹੈ, ਪ੍ਰੇਮ ਵੀ ਹੈ, ਬੜੇ ਮਹਾਨ ਗੁਣ। ਇੱਕ ਦੂਜੇ ਦੇ ਵਿੱਚ ਜਿਵੇਂ ਸੰਗਲੀ ਦੇ ਇੱਕ ਕੜੀ ਦੂਜੀ ਵਿੱਚ ਫਸ ਕੇ ਸੰਗਲੀ ਬਣਦੀ ਜਾਂਦੀ ਹੈ ਨਾ, ਇਸੇ ਤਰ੍ਹਾਂ ਇਹ ਗੁਣਾਂ ਦੀ ਸ੍ਰਿੰਖਲਾ ਸੰਗਲੀ ਹੈ ਗੁਣ। ਸ਼ਰਧਾ ਭਾਵਨਾ ਤੀਸਰਾ ਗੁਣ ਹੈ ਨਿਰਮਾਣ ਦਾ। ਜਿੱਥੇ ਸਤਸੰਗਤ ਦੇ ਗੁਰਮੁਖਾਂ ਦੇ ਜੋੜੇ ਖੁੱਲਦੇ ਹੈ, ਸੰਗਤ ਦੇ ਜੋੜਿਆਂ ਵਿੱਚ ਆਪਣੀ ਹਉਮੈ ਨੂੰ ਛੱਡ ਕੇ ਤਾਂ ਅੰਦਰ ਵੜਨਾ, ਦੇਹ ਦੀ ਹੰਗਤਾ, ਕਿਸੇ ਅਹੁਦੇ ਦੀ ਹੰਗਤਾ, ਗੁਣ ਦੀ ਹੰਗਤਾ, ਬਿਮਾਰੀ ਤਾਂ ਬਿਮਾਰੀ ਹੈ ਕੋਈ ਵੀ, ਇਹ ਸਭ ਕੁਛ ਉੱਥੇ ਛੱਡ ਕੇ ਮੈਂ ਕੁਛ ਵੀ ਨਹੀਂ ਹਾਂ, ਮੈਂ ਦਾਸਾਂ ਦਾ ਦਾਸ। ਇਹ ਆਪਣੇ ਨਿਸ਼ਚੇ ਦੁਆਰਾ ਫਿਰ ਇੱਕ ਇੱਕ ਕਦਮ ਦੇ ਨਾਲ ਵਾਹਿਗੁਰੂ 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 ਕਹਿੰਦੇ ਇਸ ਦਰ ਤੱਕ ਪਹੁੰਚਣਾ। ਨਮਸਕਾਰ ਕਰ ਰਹੇ ਨਿਰਮਾਣਤਾ, ਨਿਰਮਾਣਤਾ ਨਿਰਹੰਕਾਰਤਾ ਦਾ ਹੀ ਭਾਵ ਹੈ, ਵੀ ਜਿਹਦੇ ਵਿੱਚ ਅਹੰ ਭਾਵ ਨਹੀਂ ਹੈ। ਸ਼ਰਧਾ ਭਾਵਨਾ ਨਿਰਮਾਣਤਾ ਅਤੇ ਚੌਥਾ ਗੁਣ ਹੈ ਸਰੀਰਕ ਗੁਣ ਹੈ ਇਹ, ਸਾਵਧਾਨਤਾ, ਚਕੰਨਾ ਹੋ ਕੇ ਬੈਠਣਾ, ਸੁਸਤੀ ਤੋਂ ਰਹਿਤ ਹੋ ਕੇ ਬੈਠਣਾ, ਤਾਂ ਕਿ ਜਦੋਂ ਸੁਸਤੀ ਪੈ ਜਾਏ ਤਾਂ ਉਸ ਵੇਲੇ ਬੁੱਧ ਜਿਹੜੀ ਹੈ ਅਤੇ ਉਹ ਜੜਤਾ ਨੂੰ ਪ੍ਰਾਪਤ ਹੋ ਜਾਂਦੀ ਹੈ। ਬੁੱਧ ਜੜਤਾ ਨੂੰ ਪ੍ਰਾਪਤ ਹੋਈ ਸੁਣਿਆ ਅਣਸੁਣਿਆ ਇਕਸਾਰ ਹੋ ਜਾਂਦਾ, ਕੋਈ ਸਮਝ ਨਹੀਂ ਆਏਗਾ, ਸੁਣੀ ਜਾਏਗਾ ਸਮਝ ਨਹੀਂ ਆਏਗਾ, ਕਿਉਂਕਿ ਬੁੱਧ ਕੰਮ ਨਹੀਂ ਕਰ ਰਿਹਾ। ਇਸ ਕਰਕੇ ਮਹਾਰਾਜ ਸਾਹਿਬ ਨੇ ਫਿਰ ਪੰਜਵਾਂ ਗੁਣ ਰੱਖਿਆ ਹੈ ਇਕਾਗਰ ਚੇਤ। ਸ਼ਰਧਾ ਭਾਵਨਾ ਨਿਰਮਾਣਤਾ ਸਾਵਧਾਨਤਾ ਮਨ ਦੀ ਏਕਾਗਰਤਾ, ਮਨ ਦਾ ਏਕਾਗਰ ਹੋਣਾ। ਤੇ ਸਮੁੱਚੇ ਗੁਣਾਂ ਨੂੰ ਗੁਰੂ ਸਾਹਿਬ ਨੇ ਅੱਧੀ ਤੁਕ ਵਿੱਚ ਕਹਿ ਦਿੱਤਾ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੇਤ। ਇਹ ਤਾਂ ਹੈ ਆਪਣੇ ਵਾਸਤੇ ਸਾਰਿਆਂ ਵਾਸਤੇ ਹਦਾਇਤ, ਕਿ ਜੇ ਗੁਣ ਪ੍ਰਾਪਤ ਕਰਨਾ ਹੈ, ਸਤਸੰਗਤ ਦਾ ਲਾਭ ਪ੍ਰਾਪਤ ਕਰਨਾ ਹੈ, ਤਾਂ ਫਿਰ ਬਈ ਇਹ ਗੁਣਾਂ ਦੇ ਸਹਿਤ ਫਿਰ ਤੈਨੂੰ ਇੱਥੇ ਆ ਕੇ ਹੋਰ ਗੁਣ, ਉਹ ਕਿਹੜੇ ਗੁਣ ਬੰਤਿਆਂ, ਪਹਿਲਾਂ ਤੂੰ ਗੁਣਵੰਤਾ ਹੋ ਕੇ ਆਇਆ, ਗੁਣ ਬੰਤਿਆਂ ਗੁਣ ਦੇ ਹੋਰ ਗੁਣ ਮਿਲਣਗੇ। ਗੁਣਾਂ ਨੂੰ ਗੁਣਾਂ ਦੀ ਖਿੱਚ ਹੁੰਦੀ ਹੈ। ਵੈਸੇ ਕੋਈ ਭਾਵੇਂ ਬਹੁਤੀ ਨਾ ਢੁਕਵੀਂ ਮਿਸਾਲ ਵੀ ਹੋਵੇ, ਪਰ ਉਹਦੇ ਵਿੱਚੋਂ ਥੋੜ੍ਹਾ ਜਿਹਾ ਸਰਲ ਭਾਵਤਾ ਦੇ ਵਿੱਚ ਚੰਗੀ ਗੱਲ ਨਿਕਲਦੀ ਹੈ। ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਹੈ ਕਿ ਇੱਕ ਜ਼ਿਮੀਂਦਾਰ ਸੀ, ਬੜਾ ਸਧਾਰਨ, ਅਤੇ ਜ਼ਿਮੀਂਦਾਰ ਤਬਕੇ ਨੂੰ, ਜੱਟ ਨੂੰ ਬਾਕੀ ਦੇ ਜਿਹੜੇ ਲੋਕ ਸਨ ਉਹਨਾਂ ਨੇ ਕਈ ਤਰ੍ਹਾਂ ਦੇ ਸ਼ਬਦਾਂ ਦੇ ਨਾਲ ਜੱਟ ਦਾ ਨਿਰਾਦਰ ਕੀਤਾ ਹੈ, ਅਤੇ ਗੁਰੂ ਸਾਹਿਬ ਨੇ ਬਹੁਤ ਨਿਵਾਜ਼ਿਆ ਹੈ ਕਿ ਅੰਨ ਪੈਦਾ ਕਰਨ ਵਾਲਾ ਹੈ, ਉਹ ਇਤਿਹਾਸ ਦੇ ਪੰਨਿਆਂ 'ਤੇ ਬਹੁਤ ਕੁਛ ਲਿਖਿਆ ਹੋਇਆ। ਅਤੇ ਵਿਸ਼ੇਸ਼ ਕਰਕੇ ਬਾਣੀ ਲੋਕਾਂ ਨੇ ਜੱਟ ਨੂੰ ਨਿਰਾਦਰ ਦਾ ਇੱਕ ਸ਼ਬਦ ਜੋੜ ਕੇ ਕਿਹਾ ਜੀ ਜੱਟ ਬੂਟ, ਬੂਟ ਹੁੰਦੇ ਨੇ ਪੈਰਾਂ 'ਚ ਪਾਉਣ ਵਾਲੇ, ਇੰਨਾ ਨਿਰਾਦਰ ਕੀਤਾ ਗਿਆ। ਅਖੇ ਜੀ ਇਹਨੂੰ ਅਕਲ ਨਹੀਂ ਹੁੰਦੀ। ਅਤੇ ਫਿਰ ਇੱਕ ਹੋਰ ਉਪਾਧੀ ਦਿੱਤੀ ਹੈ ਜੀ ਜੱਟ ਨੂੰ ਦੁਪਹਿਰੇ ਪਿੱਛੇ ਦੀ ਅਕਲ ਆਉਂਦੀ ਹੈ, ਵੀ ਦੱਸੋ ਬਾਕੀ ਦਿਆਂ ਨੂੰ ਸੂਰਜ ਚੜ੍ਹਨ ਦੇ ਨਾਲ ਤੁਹਾਡੇ ਕੋਲ ਕਿਹੜਾ ਫੀਤਾ ਜੀ, ਇਹਦੇ ਨਾਲ ਮਾਪ ਲਿਆ ਤੁਸੀਂ। ਚਲੋ ਸਧਾਰਨ ਸੀ, ਸਰਲ ਸੁਭਾਅ ਸੀ, ਅਤੇ ਉਹਨੇ ਕਿਤੇ ਸੁਣ ਲਿਆ ਕਿਸੇ ਵਿਆਖਿਆਕਾਰ ਤੋਂ ਵੀ ਪੈਸੇ ਨੂੰ ਪੈਸਾ ਬੜਾ ਖਿੱਚਦਾ ਹੈ, ਜਿਵੇਂ ਹੁਣ ਗੁਣਾਂ ਨੂੰ ਗੁਣਾਂ ਦੇ ਖਿੱਚਣ ਦੀ ਗੱਲ ਹੈ ਨਾ, ਕਹਿੰਦੇ ਵੀ ਪੈਸੇ ਨੂੰ ਪੈਸਾ ਬੜਾ ਖਿੱਚਦਾ। ਜੱਟ ਨੇ ਕਿਹਾ ਬੜੀ ਗਰੀਬੀ ਹੈ, ਇਹ ਆਪਾਂ ਇਹੀ ਕੰਮ ਕਰਕੇ ਦੇਖ ਲੈਂਦੇ ਹਾਂ ਵੀ ਪੈਸੇ ਨਾਲ ਪੈਸਾ ਖਿੱਚ ਕੇ ਦੇਖਦੇ ਹਾਂ। ਚਾਂਦੀ ਦੇ ਰੁਪਏ ਹੁੰਦੇ ਸੀ, ਉਹਨੇ ਆਪਣਾ ਇੱਕ ਰੁਪਈਆ ਪਕੜਿਆ ਅਤੇ ਸੇਠ ਦੇ ਵੱਡੇ ਸਾਰੇ ਗੱਲੇ 'ਤੇ ਜਿੱਥੇ ਬਹੁਤ ਧਨ ਪਿਆ ਸੀ ਉੱਥੇ ਜਾ ਕੇ ਉੱਪਰ ਰੁਪਈਆ ਇਸ ਤਰ੍ਹਾਂ ਫੇਰਨਾ ਸ਼ੁਰੂ ਕਰ ਦਿੱਤਾ, ਉਹ ਬਾਣੀਆਂ ਬੜਾ ਸਿਆਣਾ ਸੀ, ਕਹਿਣ ਲੱਗਿਆ ਸਰਦਾਰ ਜੀ ਕੀ ਕਰਦਾ ਹੈ? ਕਹਿੰਦਾ ਸੁਣਿਆ ਸੀ ਵੀ ਪੈਸੇ ਨੂੰ ਪੈਸਾ ਖਿੱਚਦਾ ਹੈ, ਵੀ ਪੈਸੇ ਖਿੱਚਦੇ ਹੈ ਤੇਰੇ। ਕਹਿੰਦਾ ਪੈਸੇ ਤਾਂ ਖਿੱਚਣੇ, ਇਹ ਗੱਲ ਤੂੰ ਠੀਕ ਸੁਣੀ ਹੈ, ਗਲਤ ਨਹੀਂ ਹੈ। ਕਹਿੰਦਾ ਫਿਰ ਖਿੱਚੇ ਨਹੀਂ ਜਾ ਰਹੇ? ਕਹਿੰਦਾ ਤਰੀਕਾ ਗਲਤ ਹੈ। ਅੱਗੇ ਤਰੀਕਾ ਤੂੰ ਦੱਸ ਦੇ। ਕਹਿੰਦਾ ਗੱਲੇ ਦੇ ਉੱਤੇ ਸਰਾਖ ਹੈ ਨਾ ਤਰੇੜ ਛੋਟੀ ਜਿਹੀ, ਕਹਿੰਦੇ ਹੈਗੀ, ਕਹਿੰਦੇ ਉਹਨੂੰ ਸਿੱਧਾ ਕਰ ਦੇ ਰੁਪਈਏ। ਉਹਨੇ ਕਰ ਦਿੱਤਾ। ਕਹਿੰਦਾ ਉਹਨੇ ਛੱਡ ਦੇ, ਉਹ ਛੱਡਿਆ, ਠੰਡ ਦੇ ਕੇ ਜਾ ਕੇ ਹੇਠਾਂ ਚਲਾ ਗਿਆ। ਜੱਟ ਕਹਿੰਦਾ ਤਾਂ ਮੇਰੇ ਵਾਲਾ ਵੀ ਗਿਆ। ਉਹ ਕਹਿੰਦੇ ਭਾਈ ਜਿੱਥੇ ਬਹੁਤੇ ਪੈਸੇ ਉਹਨੇ ਥੋੜਿਆਂ ਨੂੰ ਖਿੱਚ ਲੈਂਦੇ ਨੇ, ਇਸ ਕਰਕੇ ਜਾ। ਇਹਦੇ ਵਿੱਚ ਇਹ ਕੋਈ ਹਾਸ ਰਸ ਵਾਸਤੇ ਦ੍ਰਿਸ਼ਟਾਂਤ ਨਹੀਂ, ਸੰਗਤ ਵਿੱਚ ਬਹੁਤੇ ਗੁਣ ਨੇ। ਸੰਗਤ ਵਿੱਚ ਬੜੇ ਬੜੇ ਪ੍ਰਤਾਪੀ ਗੁਰਮੁਖ ਬੈਠੇ ਨੇ, ਤੇ ਫਿਰ ਜਿਹੜਾ ਥੋੜੇ ਗੁਣ ਵਾਲਾ ਉਹਨੂੰ ਖਿੱਚ ਕੇ ਆਪਣੇ ਨਾਲ ਮਿਲਾ ਲੈਂਦੇ ਨੇ, ਉਹ ਵੀ ਗੁਣਮੰਤ ਹੋ ਜਾਂਦਾ। ਇਸ ਕਰਕੇ ਕਿਹਾ ਹੈ ਕਿ ਸ਼ਰਧਾ ਭਾਵਨਾ ਨਿਰਮਾਣਤਾ ਸਾਧਤਾ ਦਾ ਮਨ ਦੀ ਇਕਾਗਰਤਾ, ਇਹਨਾਂ ਗੁਣਾਂ ਦੇ ਨਾਲ ਤੂੰ ਕਾਮਯਾਬ ਹੋ ਸਕਦਾ। ਸਤਸੰਗਤ ਤੇ ਇਹਦੇ ਬਾਰੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸੋਦਰ ਦੀ ਬਾਣੀ ਵਿੱਚ ਅੰਮ੍ਰਿਤ ਬਚਨ ਤੇ ਉਹਦੇ ਆਧਾਰਿਤ ਵਿਆਖਿਆ ਸ਼ੁਰੂ ਹੋਈ ਸੀ ਕੱਲ। ਕਾਹੇ ਰੇ ਮਨ ਚਿੱਤ ਬਹਿ ਉਦਮ ਜਾ ਆਹਰ ਹਰ ਜੀਉ ਭਰਿਆ, ਸੈਲ ਪੱਥਰ ਮਹਿ ਜੰਤ ਉਪਾਏ ਤਾ ਕਾਰਜਕ ਅਗਿ। ਇਹ ਗੱਲ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਨੂੰ ਸਮਝਾ ਰਹੇ ਨੇ। ਭਾਈ ਗੁਰਦਾਸ, ਕਾਹੇ ਕਿਸ ਵਾਸਤੇ ਤੂੰ ਇਹ ਉੱਦਮ ਕੀਤਾ, ਉਪਰਾਲਾ ਕੀਤਾ, ਪੁਰਸ਼ਾਰਥ ਕੀਤਾ? ਇਹਦਾ ਮਤਲਬ ਇਹ ਵੀ ਨਹੀਂ ਕਿ ਸਿੱਖ ਪੁਰਸ਼ਾਰਥ ਨਾ ਕਰੇ, ਇਹ ਗਲਤ ਅਰਥ ਨਹੀਂ ਕੱਢਣਾ, ਪਰ ਗੁਰੂ ਅਰਜਨ ਦੇਵ ਜੀ ਦੀ ਤਿਆਗ ਦੀ ਭਾਵਨਾ ਵੇਖਣੀ। ਤੂੰ ਕਾਹਦੇ ਲਈ ਇੰਨਾ ਉੱਦਮ ਕੀਤਾ? ਜਦੋਂ ਕਿ ਸਾਰਿਆਂ ਜੀਵਾਂ ਨੂੰ ਰੋਜੀ ਦੇਣ ਦੇ ਉੱਦਮ ਵਿੱਚ ਖੁਦ ਪਰਮਾਤਮਾ ਲੱਗਿਆ ਹੋਇਆ, ਤੂੰ ਪਰਮਾਤਮਾ ਤਾਂ ਨਹੀਂ ਹੈ। ਜਾ ਆਹਰ ਹਰ ਜੀਉ ਭਰਿਆ, ਭਰਿਆ ਪਿਆ ਹਰੀ ਪਰਮੇਸ਼ੁਰ ਖੁਦ ਆਹਾਰ ਇਸ ਉੱਦਮ ਵਿੱਚ ਪਿਆ ਹੋਇਆ। ਆਹਾਰ ਦਾ ਅਰਥ ਉੱਦਮ ਕੀਤਾ, ਆਹਾਰ ਸਭ ਕਰਦਾ ਫਿਰ ਆਹਾਰ। ਫਿਰ ਮਿਸਾਲ ਦਿੱਤੀ ਸੈਲ ਪੱਥਰ ਮਹਿ, ਮਹਿ ਦਾ ਅਰਥ ਹੁੰਦਾ ਵਿੱਚ। ਸੈਲ ਤੇ ਪੱਥਰ ਦੋ ਸ਼ਬਦ ਆ ਗਏ ਨੇ, ਬਹੁਤ ਸਾਰੇ ਦੋ ਦੋ ਸ਼ਬਦ ਆਉਂਦੇ ਨੇ ਗੁਰਬਾਣੀ ਵਿੱਚ, ਜਿਵੇਂ ਲੱਭ ਤੇ ਲੋਭ ਆ ਗਿਆ, ਇਹ ਵੀ ਦੋ ਇਕੱਠੇ ਆ ਜਾਂਦੇ। ਤਨ ਤੇ ਦੇਹ ਆ ਗਈ, ਇਹ ਵੀ ਦੋ ਇਕੱਠੇ ਆ ਗਏ। ਇਕੱਲੇ ਇਕੱਲੇ ਆਉਣ ਤਾਂ ਸਰੀਰ ਦਾ ਵਾਚਕ, ਤਨ ਤੇ ਦੇਹ, ਜੇ ਇਕੱਠੇ ਆ ਜਾਣ ਤਾਂ ਫਿਰ ਅਰਥ ਬਦਲੇਗਾ। ਇੱਕ ਦੇਹ ਦਾ ਅਰਥ ਰਹੇਗਾ, ਇੱਕ ਸਮੇਤ ਦਾ ਅਰਥ ਹੋ ਜਾਏਗਾ। ਤੇ ਲੱਭ ਤੇ ਲੋਭ ਜਿੱਥੇ ਦੋ ਆ ਗਏ, ਉੱਥੇ ਇੱਕ ਖਾਣ ਦਾ, ਇੱਕ ਜੋੜਨ ਦਾ, ਵੱਖਰੇ ਵੱਖਰੇ ਦੋ ਅਰਥ ਜਾਣਗੇ। ਇਸੇ ਤਰ੍ਹਾਂ ਇੱਥੇ ਸੈਲ ਤੇ ਪੱਥਰ ਦੋ ਇਕੱਠੇ ਆ ਗਏ, ਉਸ ਤਰ੍ਹਾਂ ਸੈਲ ਵੀ ਪੱਥਰ ਹੁੰਦਾ, ਪੱਥਰ ਵੀ ਪੱਥਰ ਹੁੰਦਾ, ਪਰ ਦੋ ਆ ਗਏ, ਇਸ ਕਰਕੇ ਅਰਥ ਵੀ ਦੋਨਾਂ ਦਾ ਅਲੱਗ ਅਲੱਗ ਹੈ। ਸੈਲ ਜਿਹੜੇ ਖੁਸ਼ਕ ਪੱਥਰ ਤੇ ਉਹ ਸਿਲਾ ਪੱਥਰ ਦੀਆਂ ਜਿਹੜੀਆਂ ਖੁਸ਼ਕ ਨੇ ਬਿਲਕੁਲ, ਤੇ ਇੱਕ ਉਹ ਪੱਥਰ ਜਿਹਨਾਂ ਚੋਂ ਪਾਣੀ ਸਿੰਮਦਾ, ਦੋਨਾਂ ਦੇ ਵਿੱਚ ਗੁਰੂ ਮਹਾਰਾਜ ਕਹਿੰਦੇ ਕੀੜੇ ਪੈਦਾ ਕਰ ਦਿੱਤੇ, ਜੰਤ ਜੀਵ। ਸੈਲ ਪੱਥਰ ਮੈਂ ਜੰਤੋ ਉਪਾਏ ਪੈਦਾ ਕੀਤੇ, ਉਪਾਏ ਪੈਦਾ ਕੀਤੇ ਨੇ, ਔਰ ਫਿਰ ਹੈਰਾਨੀ ਦੀ ਬਾਤ ਹੈ, ਤਾਂ ਕਾ ਉਹਨਾਂ ਕੀੜਿਆਂ ਦਾ, ਕੀੜੇ ਪੈਦਾ ਕਰਨ ਤੋਂ ਪਹਿਲਾਂ ਰਿਜਕ ਆਗੇ ਘਰਦਾ ਰਿਹਾ। ਪਹਿਲੋਂ ਦੇ ਤੈਂ ਜੰਤੋ ਜੰਤ ਪੈਦਾ ਕੀਤੇ, ਪਹਿਲੋਂ ਦੇ ਤੈਂ ਰਿਜਕ ਉਪਾਹਾ, ਪਿੱਛੋਂ ਦੇ ਤੈਂ ਜੰਤੋ ਉਪਾਹਾ। ਐਸਾ ਰਿਜਕ ਪਹਿਲਾਂ ਕੀਤਾ ਔਰ ਜੀਵ ਬਾਅਦ ਵਿੱਚ ਪੈਦਾ ਕੀਤੇ, ਤੇ ਇਸ ਕਰਕੇ ਭਾਈ ਗੁਰਦਾਸ ਨੂੰ ਤਾੜਨਾ ਹੋ ਰਹੀ ਹੈ ਸ਼ਬਦ ਦੇ ਵਿੱਚ, ਤੂੰ ਐਸਾ ਕਿਉਂ ਕੀਤਾ? ਪਰਮਾਤਮਾ ਸਾਰ ਕਰ ਰਿਹਾ। ਇਸ ਨੂੰ ਪ੍ਰਤੱਖ ਰੂਪ ਦੇ ਵਿੱਚ ਦੇਖਿਆ ਦਮਦਮੀ ਟਕਸਾਲ ਦੇ 11ਵੇਂ ਮਹਾਂਪੁਰਸ਼ ਕਰਨੀ ਕਮਾਈ ਦੇ, ਉਹ ਸੂਰੇ ਮਹਾਂਪੁਰਸ਼ ਜਿਨ੍ਹਾਂ ਦੇ ਰੋਮਾਂ ਥਈ ਵਾਹਿਗੁਰੂ ਸ਼ਬਦ ਦੀ ਧੁਨ ਡਾਕਟਰ ਦੀਵਾਨ ਸਿੰਘ ਸਿਵਲ ਸਰਜਨ ਲੁਧਿਆਣੇ ਵਾਲੇ ਨੇ ਸੁਣੀ। ਗੁਰਦਾਸਪੁਰ ਜ਼ਿਲ੍ਹੇ ਵਿੱਚ ਧਾਰੀਵਾਲ ਨਗਰ ਦੇ ਕੋਲ ਮਜ਼ਦੂਰ ਕੰਮ ਕਰ ਰਹੇ ਨੇ, ਮਹਾਂਪੁਰਸ਼ ਆਪਣੇ ਜਥੇ ਸਮੇਤ ਜਾ ਰਹੇ, ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਾਂ ਵਾਲੇ। ਬਹੁਤਾ ਵੱਡਾ ਜਥਾ ਨਹੀਂ ਸੀ ਹੁੰਦਾ, 45 ਤੋਂ 50 ਬਸ, 50 ਤੋਂ ਗਿਣਤੀ ਉੱਪਰ ਨਹੀਂ ਗਈ, 45-40 ਇੱਥੇ ਗਿਣਤੀ ਰਹਿੰਦੀ ਸੀ। ਉਹਦਾ ਇੱਕ ਕਾਰਨ ਸੀ ਬਹੁਤ ਵੱਡਾ, ਗਿਣਤੀ ਕਿਉਂ ਨਹੀਂ ਵਧੀ। ਗਿਣਤੀ ਇਸ ਕਰਕੇ ਨਹੀਂ ਵਧੀ, ਮਹਾਂਪੁਰਖਾਂ ਦੀ ਇੱਕ ਮਰਿਆਦਾ ਕਰੜੀ ਸੀ ਵੀ ਜਿਹਦੇ ਜਿੰਨੀ ਦੇਰ ਤੱਕ ਪੰਜ ਗ੍ਰੰਥੀ ਸਾਰੀ ਕੰਠ ਨਾ ਹੋ ਜਾਏ, ਪੰਜੇ ਬਾਣੀਆਂ ਅੰਮ੍ਰਿਤ ਵਾਲੀਆਂ ਕੰਠ ਨਾ ਹੋ ਜਾਣ, ਉਹਨੂੰ ਜਮਾਤ ਵਿੱਚ ਭਰਤੀ ਨਹੀਂ ਕਰਨਾ, ਫਿਰ ਭਰਤੀ ਕਰਨਾ। ਅਤੇ ਦਾਸ ਦੇ ਮਾਮਾ ਜੀ ਗਿਆਨੀ ਸੰਤਾ ਸਿੰਘ ਜਿਹਨਾਂ ਦਾ ਨਾਮ ਵੀ ਆਉਂਦਾ ਹੈ ਉਹਨਾਂ ਦੇ ਜੀਵਨ ਵਿੱਚ, ਉਹਨਾਂ ਦੇ ਵਿਦਿਆਰਥੀ ਸਨ ਸਾਡੇ ਬਜ਼ੁਰਗ ਸੰਤ ਗਿਆਨੀ ਸੁੰਦਰ ਸਿੰਘ ਜੀ ਦੇ। ਉਸ ਵੇਲੇ ਉਹ ਮੈਂ ਨਿਸ਼ਚੇ ਨਾਲ ਹੀ ਕਹਿ ਸਕਦਾ ਵੀ ਨਾਲ ਸੀ ਬਜ਼ੁਰਗ ਜਾਂ ਨਹੀਂ। ਮਹਾਂਪੁਰਖ ਬਾਣੀ ਪੜ੍ਹਦੇ ਜਾ ਰਹੇ ਆ ਜਮਾਤ ਸਾਰੀ, ਤਾਂ ਉੱਥੇ ਪੱਥਰ ਤੋੜਿਆ ਮਜ਼ਦੂਰ ਜਿਹੜੇ ਕੰਮ ਕਰਦੇ ਸਨ, ਜਥੇ ਦੇ ਸਿੰਘਾਂ ਦੀ ਨਿਗਾਹ ਪਏ, ਉਹ ਮਜ਼ਦੂਰ ਕਹਿਣ ਲੱਗੇ ਆਹ ਕੀ ਇਸ ਤਰ੍ਹਾਂ ਹੋ ਰਹੀ ਸੀ, ਸਿੰਘ ਖੜ ਗਏ ਕੋਲ। ਮਹਾਂਪੁਰਖ ਰੁਕੇ, ਕਹਿਣ ਲੱਗੇ ਬਈ ਸਿੰਘੋ ਕੀ ਗੱਲ ਹੈ? ਕਹਿੰਦੇ ਮਹਾਰਾਜ ਬੜੀ ਹੈਰਾਨੀ ਦੀ ਬਾਤ ਹੈ, ਪੱਥਰ ਤੋੜਿਆ ਹੈ ਅਤੇ ਵਿੱਚੋਂ ਕੀੜਾ ਨਿਕਲਿਆ। ਕਹਿੰਦੇ ਇਹ ਹੈਰਾਨੀ ਵਾਲੀ ਕਿਹੜੀ ਗੱਲ ਹੈ, ਰੋਜ਼ ਤਾਂ ਰਹਿਰਾਸ ਪੜ੍ਹਦੇ ਹੋ ਸੈਲ ਪੱਥਰ ਮੈਂ ਜਾਂ। ਕਹਿੰਦੇ ਜੀ ਇਸ ਦੇ ਮੂਹਰੇ ਭੂਰੇ ਦੇ ਰੰਗ ਦੀ ਮਿੱਟੀ ਪਈ ਹੈ। ਦੂਰ ਖੜੀ ਮਹਾਂਪੁਰਖ ਕਹਿੰਦੇ ਮਿੱਟੀ ਨਹੀਂ ਹੈ। ਕਹਿੰਦੇ ਜੀ ਹੋਰ ਕੀ ਹੈ? ਕਹਿੰਦੇ ਸ਼ੱਕਰ ਹੈ। ਅਤੇ ਇਸ ਨੂੰ ਨਹੀਂ ਯਕੀਨ ਤਾਂ ਥੋੜ੍ਹੀ ਜਿਹੀ ਚੁਟਕੀ ਲੈ ਕੇ ਮੁੱਖ ਵਿੱਚ ਪਾਓ। ਚੁਟਕੀ ਲੈ ਕੇ ਮੁੱਖ ਵਿੱਚ ਪਾਈ ਹੋਈ, ਇੰਨੀ ਸਵਾਦ ਸ਼ੱਕਰ ਕਿੱਥੇ ਜ਼ਿਮੀਂਦਾਰਾਂ ਦੀ ਪੈਦਾ ਕੀਤੀ ਅਤੇ ਕਿੱਥੇ ਰੱਬ ਦੀ ਸ਼ਾਇਦ ਪੈਦਾ ਕੀਤੀ। ਅਤੇ ਇਸ ਕਰਕੇ ਫਿਰ ਉਹ ਕਹਿਣ ਲੱਗੇ ਜੀ ਬੜੀ ਹੈਰਾਨੀ ਦੀ ਬਾਤ ਹੈ, ਮਹਾਂਪੁਰਖਾਂ ਨੇ ਉੱਥੇ ਖੜ ਕੇ ਕਹਿੰਦੇ ਸਿੰਘੋ ਹੁਣ ਦੇਖੋ ਪੱਥਰ ਦੇ ਵਿੱਚ ਕੀੜਾ ਸੀ, ਪੱਥਰ ਦੇ ਵਿੱਚ ਕਿਹਨੇ ਕਮਾਦ ਬੀਜਿਆ, ਕਿਹਨੇ ਘਲਾੜੀ ਜੋੜੀ, ਕਿਹਨੇ ਇੱਥੇ ਰਸ ਕੱਢਿਆ ਅਤੇ ਕਿਸ ਨੇ ਕੜਾਹੇ ਦੇ ਪਵਾ ਕੇ ਇਹਨੂੰ ਕਾੜਿਆ ਅਤੇ ਸ਼ੱਕਰ ਕਦੋਂ ਬਣਦੀ ਹੈ, ਅਤੇ ਇਹਦੇ ਅੱਗੇ ਰੱਖੀ ਪਈ ਹੈ ਸ਼ੱਕਰ। ਇਹਨੂੰ ਕਹਿੰਦੇ ਸੈਲ ਪੱਥਰ ਮਹਿ ਜੰਤ ਉਪਾਏ ਤਾਂ ਕਾ ਰਿਜ਼ਕ ਅੰਗ ਕਰਦਾ। ਸੰਤ ਬਾਬਾ ਨਰਾਇਣ ਸਿੰਘ ਜੀ ਹੋਏ ਨੇ ਨਿਰਮਲ ਸੰਪਰਦਾ ਦੇ ਬੜੇ ਪ੍ਰਸਿੱਧ ਮਹਾਂਪੁਰਸ਼, ਉਹਨਾਂ ਦੇ ਨਾਂ ਅਤੇ ਉਹਨਾਂ ਦੇ ਜੀਵਨ ਚਰਿੱਤਰ ਨੂੰ ਨਿਰਮਲ ਸੰਪਰਦਾ ਦੇ ਬੜੇ ਮਹਾਨ ਵਿਦਵਾਨ ਸੰਤ ਹਰਦੇਵ ਸਿੰਘ ਜੀ ਨੇ, ਉਹਨਾਂ ਨੇ ਆਪਣੇ ਮਹਾਂਪੁਰਸ਼ਾਂ ਦੇ ਜੀਵਨ ਚਰਿੱਤਰ ਨੂੰ ਨਾਰਾਇਣ ਹਰੀ ਉਪਦੇਸ਼ ਦੇ ਨਾਂ 'ਤੇ ਗ੍ਰੰਥ ਲਿਖਿਆ, ਜਿਹਦੇ 'ਚ ਵੇਦਾਂ ਸ਼ਾਸਤਰਾਂ ਸੋਤੀਆਂ ਸਿਮਰਤੀਆਂ ਬੜੇ ਪ੍ਰਮਾਣ ਦਿੱਤੇ ਨੇ। ਸੰਪਰਦਾ ਦੇ ਅੰਦਰ ਸਾਧੂਆਂ ਦੇ ਅੰਦਰ ਗ੍ਰੰਥ ਬੜਾ ਪ੍ਰਸਿੱਧ ਹੋਇਆ ਅਤੇ ਉਹਦੇ ਵਿੱਚ ਇਹ ਜ਼ਿਕਰ ਆਉਂਦਾ ਹੈ ਕਿ ਜਬਲਪੁਰ ਦੇ ਇਲਾਕੇ ਵਿੱਚ ਮਹਾਂਪੁਰਸ਼ ਵਿਚਰ ਰਹੇ ਸਨ, ਉੱਥੇ ਵੀ ਸੇਮ ਇਹੀ ਘਟਨਾ, ਪੱਥਰ ਤੋੜਿਆ ਉਹਦੇ ਵਿੱਚੋਂ, ਪੱਥਰ ਦੇ ਵਿੱਚੋਂ ਕੀੜਾ ਅਤੇ ਕੀੜੇ ਦਾ ਖਾਣਾ ਨਿਕਲਿਆ। ਪਰਮਾਤਮਾ ਕਿਵੇਂ ਜਿਉਂਦਾ ਰੱਖਦਾ ਹੈ, ਕਿਸ ਢੰਗ ਨਾਲ ਰੱਖਦਾ ਹੈ, ਵਾਹਿਗੁਰੂ ਕਿਰਪਾ ਕਰੇ। ਚਲੈਲੇ ਨਗਰ ਦੇ ਅੰਦਰ ਇੱਕ ਘਟਨਾ ਵਾਪਰੀ ਵੀ ਇੱਕ ਬੀਬੀ ਜਦੋਂ ਵੀ ਰੋਟੀ ਪਕਾਉਂਦੀ ਸੀ, ਵਿਚਾਲੇ ਤੋਂ ਥੋੜ੍ਹੀ ਜਿਹੀ ਜਗ੍ਹਾ ਜਿਹੜੀ ਹੈ ਉਹ ਰੋਟੀ ਕੱਚੀ ਰਹਿ ਜਾਂਦੀ, ਉਹ ਬੀਬੀ ਨੂੰ ਚੁੱਲ੍ਹੇ 'ਚ ਦੇਖ ਕੇ ਰੋਟੀ ਪਕਾਉਣੀ ਪੈਂਦੀ ਸੀ, ਇਹ ਨਹੀਂ ਸੀ ਪਤਾ ਲੱਗਦਾ ਕੀ ਹੋਇਆ ਹੈ, ਸਮੱਸਿਆ ਖੜੀ ਹੋ ਗਈ, ਤਵਾ ਬਦਲਣਾ ਪਏਗਾ। ਅਤੇ ਇੱਕ ਦਿਨ ਉਹ ਤਵੇ ਨੂੰ ਲੈ ਕੇ ਇੱਕ ਨੌਜਵਾਨ ਨੇ ਥੋੜ੍ਹੀ ਜਿਹੀ ਉਹਨੂੰ ਮਾਰੀ ਔਰ ਠੋਰ, ਉਹਦੇ ਵਿੱਚ ਇੱਕ ਜਿਉਂਦਾ ਜਾਗਦਾ ਕੀੜਾ ਨਿਕਲਿਆ। ਤਵਾ ਅੱਗ ਦੇ ਉੱਤੇ ਰਹਿੰਦਾ, ਉਹਨੂੰ ਸੇਕ ਨਹੀਂ ਲੱਗਿਆ, ਨਹੀਂ ਲੱਗਣ ਦੇ ਤਨੇ ਸੇਕ, ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖ ਹੈ, ਬਿਨਾਂ ਸਵਾਸਾਂ ਤੋਂ ਰੱਖ ਲੈਂਦਾ। ਕਿਹੜੇ ਨੂੰ ਕਿਵੇਂ ਜਿਉਂਦਾ ਰੱਖਣਾ ਹੈ ਇਹ ਪਰਮਾਤਮਾ ਹੀ ਜਾਣਦਾ, ਦੂਸਰਾ ਬੰਦਾ ਕੋਈ ਨਹੀਂ ਜਾਣ ਸਕਦਾ। 1988 ਦੇ ਵਿੱਚ ਫਲੱਡ ਆਇਆ ਪੰਜਾਬ ਦੇ ਵਿੱਚ, ਬੜਾ ਭਿਆਨਕ ਆਇਆ, ਬੜੀ ਤਬਾਹੀ ਕੀਤੀ ਅਤੇ ਉਹਦਾ ਸੰਤਾਪ ਤਾਂ ਸਾਰਿਆਂ ਨੇ ਹੰਢਾਇਆ। ਫਤਿਹਗੜ੍ਹ ਸਾਹਿਬ ਦੇ ਜੋਤੀ ਸਰੂਪ ਔਰ ਫਤਿਹਗੜ੍ਹ ਸਾਹਿਬ ਦੇ ਵਿਚਕਾਰ ਇੱਕ ਪੁਰਾਣੇ ਸਮੇਂ ਦੇ, ਉਹਨੂੰ ਚੋਆ ਵੀ ਕਹਿੰਦੇ, ਹੰਸਲਾ ਨਦੀ ਹੈ ਵੈਸੇ ਉਹ, ਪੁਰਾਣੇ ਸਮੇਂ ਪੁਰਾਣੇ ਕਾਗਜ਼ਾਂ ਨਦੀ ਹੈ, ਹੰਸਲਾ ਨਦੀ ਕਹਿੰਦੇ ਸੀ। ਛੇਵੇਂ ਪਾਤਸ਼ਾਹ ਉਹਦੇ ਕਿਨਾਰੇ 'ਤੇ ਬੈਠੇ ਸਨ, ਵੇਗ ਬੜਾ ਤੇਜ਼ ਸੀ ਮਹਾਰਾਜ ਕਹਿੰਦੇ ਉਸ ਨਦੀ ਨੂੰ, ਕਹਿੰਦੇ ਇੱਥੇ ਤਾਂ ਆਉਣ ਵਾਲੇ ਸੰਜ ਮੇਰੀਆਂ ਸੰਗਤਾਂ ਨੇ ਬੜੀਆਂ ਨੇ ਲੰਘਿਆ ਕਰਨਾ ਹੈ। ਉਹਦੇ ਕਿਨਾਰੇ 'ਤੇ ਸਥਾਨ ਬਣਿਆ ਮਹਾਰਾਜ ਸਾਹਿਬ ਦਾ, ਅਤੇ ਸਤਿਗੁਰੂ ਗਰੀਬ ਨਿਵਾਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜਿੱਥੇ ਸਥਾਨ ਹੈ, ਸ਼ਹੀਦਾਂ ਦੇ ਸਥਾਨ ਫਤਿਹਗੜ੍ਹ ਸਾਹਿਬ ਹੈ, ਉਸ ਥਾਂ 'ਤੇ ਇੰਨਾ ਪਾਣੀ ਦਾ ਵਹਾਅ ਆਇਆ, ਜੋਤੀ ਸਰੂਪ ਮੋੜ 'ਤੇ 6-6 ਫੁੱਟ ਪਾਣੀ ਚੱਲ ਗਿਆ, ਘਰਾਂ 'ਚ ਤਬਾਹੀ ਹੋ ਗਈ। ਘਰ ਦੇ ਵਿੱਚ 6-6 ਫੁੱਟ ਪਾਣੀ ਆ ਜਾਣਾ, ਸਮਾਨ ਖਰਾਬ ਹੋ ਗਿਆ, ਲੋਕਾਂ ਨੇ ਮਸਾਂ ਸਮਾਨ ਬਚਾ ਕੇ ਸੁੱਕੇ ਥਾਂ 'ਤੇ ਚਲੇ ਗਏ। ਇੱਕ ਨੌਜਵਾਨ ਉਹ ਵੀ ਸੁੱਕੇ ਥਾਂ 'ਤੇ ਚਲਿਆ, ਕਈ ਦਿਨ ਤੋਂ ਬਾਅਦ ਵਾਪਸ ਆਇਆ, ਪਾਣੀ ਉੱਤਰ ਗਿਆ ਅਤੇ ਕੰਧ ਸੀ ਜਿਹੜੀ ਉਹਨੂੰ ਅਜੇ ਸੀਮਿੰਟ ਦੀ ਲਪਾਈ ਨਹੀਂ ਸੀ ਕੀਤੀ ਹੋਈ, ਉਹਨੇ ਸੀਮਿੰਟ ਲਿਆ ਕੇ ਮਿਸਤਰੀ ਲਿਆ ਕੇ ਵੀ ਬਾਰਿਸ਼ ਦਾ ਕੀ ਭਰੋਸਾ ਹੈ ਵੀ ਚਲੋ ਹੁਣ ਮੌਸਮ ਠੀਕ ਹੋ ਗਈ ਹੈ, ਲੋਕ ਡਰ ਬਹੁਤ ਗਏ। ਲਪਾਈ ਕਰਾਉਣ ਵਾਸਤੇ ਤਿਆਰੀ ਕਰ ਲਈ, ਮਿਸਤਰੀ ਨੇ ਕਿਹਾ ਜੀ ਇਸ ਤਰ੍ਹਾਂ ਵੀ ਬਾਂਸ ਗੱਡੋ ਅਤੇ ਗੱਡ ਕੇ ਪੈਡ ਬਣਾ ਲਓ ਅਤੇ ਮੈਂ ਲਪਾਈ ਸ਼ੁਰੂ ਕਰਦਾ, ਮਜ਼ਦੂਰ ਲਾ ਦਿੱਤਾ। ਉਹ ਮਜ਼ਦੂਰ ਜਦੋਂ ਧਰਤੀ 'ਤੇ ਟੋਆ ਪੁੱਟਣ ਲੱਗਿਆ, ਉਹ ਯੂਪੀ ਬਿਹਾਰ ਦਾ ਸੀ ਮਜ਼ਦੂਰ, ਉਹ ਕਹਿੰਦੇ ਸਰਦਾਰ ਜੀ ਹਮ ਨਹੀਂ ਇਸ ਕੋ ਖੋਦੇਂਗੇ। ਕਿਉਂ? ਕਹਿੰਦੇ ਇਸ ਮੇਂ ਕੁਛ ਹੈ। ਕਹਿੰਦੇ ਪਾਗਲ ਹੈ, 6 ਫੁੱਟ ਦਾ ਪਾਣੀ ਖੜਾ ਰਿਹਾ ਇੱਥੇ, ਜ਼ਮੀਨ ਦੇ ਵਿੱਚੋਂ ਕੀ ਹੋ ਸਕਦਾ? ਉਹ ਕਹਿੰਦੇ ਨਹੀਂ ਜੀ ਕੁਛ ਹੈ, ਹਮਾਰੇ ਕੋ ਤਾਂ ਡਰ ਲੱਗਦਾ। ਉਹ ਕਹਿੰਦੇ ਲਿਆ ਮੈਂ ਖੋਦ। ਸਤਿ ਜੀ, ਤੁਸੀਂ ਉਸ ਨੌਜਵਾਨ ਨੂੰ ਮਿਲ ਸਕਦੇ ਹੋ, ਮੈਂ ਐਡਰੈਸ ਦੇ ਸਕਦਾ ਉਹਦਾ, ਨੌਜਵਾਨ ਉੱਥੇ ਰਹਿ ਰਿਹਾ। ਕਿਉਂਕਿ ਅੱਜ ਕੱਲ੍ਹ ਲੋਕ ਕਹਿੰਦੇ ਜੀ ਮਿੱਥਿਆ ਗੱਲਾਂ ਨੇ ਜੀ, ਐਵੇਂ ਬਣਾਈਆਂ ਗੱਲਾਂ, ਪਰ ਵਿਧ ਪਰੂਫ ਕਹਿ ਰਹੇ ਨੇ ਜਵਾਬ ਜੀ ਕਹਿ ਰਹੇ। ਜਦੋਂ ਰੇਤਾ ਜਿਹੜਾ ਹੜ੍ਹ ਦੇ ਵਿੱਚ ਪਾਣੀ ਦੇ ਬਹਾਰ ਨਾਲ ਰੇਤਾ ਆਇਆ ਹੋਇਆ ਸੀ, ਉਹ ਰੇਤੇ ਨੂੰ ਖੋਦਿਆ, ਜਿੱਥੇ 6 ਫੁੱਟ ਪਾਣੀ ਖੜਾ ਸੀ, 2 ਫੁੱਟ ਰੇਤੇ ਦੇ ਹੇਠਾਂ ਕੁੱਤੀ ਦਾ ਕਤੂਰਾ ਜਿਉਂਦਾ ਨਿਕਲਿਆ, ਔਰ ਉਹਨੂੰ ਲੈ ਕੇ ਨੌਜਵਾਨ ਹਸਪਤਾਲ ਵਿੱਚ ਗਿਆ ਇਲਾਜ ਕਰਾਉਣ ਵਾਸਤੇ ਫਤਿਹਗੜ੍ਹ ਸਾਹਿਬ ਹਸਪਤਾਲ। ਹੁਣ ਵਿਚਾਰ ਦੇਖੋ ਵੀ ਜਿਹਨੂੰ ਸਾਂਭਣ ਵਾਲੀ ਮਾਂ ਨੀ, ਕੁੱਤੀ ਜਨਮ ਦੇਣ ਵਾਲੀ ਪਸ਼ੂ ਹੈ, ਪਸ਼ੂ ਕੀ ਸੰਭਾਲ ਕਰ ਸਕਦਾ? ਪਸ਼ੂਆਂ 'ਚ ਮੋਹ ਬੜਾ ਘੱਟ ਹੁੰਦਾ, ਪਸ਼ੂਆਂ ਦੇ ਵਿੱਚ ਵੀ ਵੱਧ ਅਤੇ ਘੱਟ ਮੋਹ ਦਾ ਅੰਤਰਾ ਵੇਖਿਆ ਗਿਆ। ਗਾਵਾਂ ਨੂੰ ਅਤੇ ਇਹਨਾਂ ਗਾਵਾਂ ਦੇ ਵਿੱਚ ਇੱਕ ਬੜੀ ਤਸਵੀਰ ਦੇਖੀ ਹੈ, ਮੈਂ ਪ੍ਰੈਕਟੀਕਲ ਕੀਤਾ, ਸਾਹਮਣੇ ਦੇਖਿਆ, ਦੋਨੇ ਤਰ੍ਹਾਂ ਦੀਆਂ ਗਾਵਾਂ ਰੱਖ ਕੇ ਵੇਖਿਆ। ਜਿਹੜੀਆਂ ਅਮਰੀਕਨ ਗਾਵਾਂ ਨੇ ਉਹ ਬੱਚੇ ਨੂੰ ਜਨਮ ਦੇਣ ਤੋਂ ਬਾਅਦ 1-2 ਦਿਨ ਤੋਂ ਬਾਅਦ ਆਪਣੇ ਬੱਚੇ ਨੂੰ ਨਹੀਂ ਛੱਡਦੀਆਂ। ਚਲੋ ਅਮਰੀਕਨ ਮਾਵਾਂ ਥੋੜ੍ਹਾ ਜਿਹਾ ਹੋਰ ਟਾਈਮ ਲੰਘੇ ਤੂੰ ਨਹੀਂ ਸਿਆਣਦੀਆਂ ਇਹ ਨਹੀਂ। ਦੇਸੀ ਗਾਂ ਜਨਮ ਦੇਣ ਤੋਂ ਬਾਅਦ ਬੱਚੇ ਨੂੰ ਜਿੰਨੀ ਦੇਰ ਤੱਕ ਉਹਦੇ ਜਿਸਮ 'ਚ ਦੁੱਧ ਹੈ ਆਪਣੇ ਬੱਚੇ ਨੂੰ ਪਰੇ ਨਹੀਂ ਆਉਣ ਦਿੰਦੀ। ਪ੍ਰੈਕਟੀਕਲ ਬੱਚਾ ਗਿਆ ਲੱਤ ਮਾਰ ਜੇ ਨਹੀਂ। ਇਸੇ ਤਰ੍ਹਾਂ ਸਾਡੇ ਭਾਰਤ ਦੀ ਮਾਂ ਦੇ ਅੰਦਰ ਮਮਤਾ ਬੱਚੇ ਦੀ ਬਹੁਤ ਮਾਤਰਾ ਵਿੱਚ ਹੈ, ਪੱਛਮੀ ਲੋਕਾਂ ਦੇ ਅੰਦਰ ਨਹੀਂ। ਜਿਉਂਦੇ ਰੱਖਣ ਦੀ ਜਿਹੜੀ ਬਾਤ, ਇਹ ਵਾਹਿਗੁਰੂ ਉਹਨੂੰ ਪਾ ਜਾਏ। ਮੈਂ ਉਸ ਬੱਚੇ ਦੀ ਗੱਲ ਸੁਣ ਕੇ ਇੰਨਾ ਪ੍ਰਭਾਵਿਤ ਹੋਇਆ ਜਦੋਂ ਦੱਸਿਆ ਵੀ ਮੈਂ ਆਪ ਕਤੂਰਾ ਉਹਦੇ ਵਿੱਚੋਂ ਕੱਢਿਆ ਤਾਂ ਮੈਂ ਸਤਿਵਾਰ ਸਿੰਘ ਬਸ ਨਮਸਕਾਰ ਹੈ ਉਸਨੂੰ। ਪ੍ਰਭ ਭਾਵੈ ਬਿਨ ਸਾਸ ਤੇ ਰੱਖ ਸਕਦਾ, ਇਹਦੇ ਵਿੱਚ ਕੋਈ ਦੋਰਾ ਨਹੀਂ। ਜ਼ਿਲ੍ਹਾ ਪਟਿਆਲਾ ਲਚਕਾਣੀ ਪਿੰਡ, ਬਹੁਤ ਬੜੀ ਪੁਰਾਣੀ ਗੱਲ ਹੈ, ਮੈਂ ਉਦੋਂ 17-18 ਸਾਲ ਦਾ ਹੁੰਦਾ। ਇੱਕ ਬੱਚਾ ਖੂਹ ਵਿੱਚ ਡਿੱਗਿਆ, ਕਈ ਘੰਟੇ ਪਾਣੀ ਵਿੱਚ ਰਿਹਾ। ਗੋਤਾਖੋਰ ਨੇ ਜਵਾਬ ਦੇ ਦਿੱਤਾ ਵੀ ਹੇਠਾਂ ਹੈ ਨਹੀਂ ਅਤੇ ਪਿੱਪਲ ਦੀ ਜੜ ਵਿੱਚ ਫਸਿਆ ਹੋਇਆ ਬੱਚਾ ਹੇਠਾਂ ਨਾ। ਉਹਦੇ ਹੱਥ ਜਦੋਂ ਲੱਗਿਆ, ਮਾਂ ਪਿਓ ਕਲਪਦੇ ਆ ਉਹਦੇ ਖੜ੍ਹੇ, ਜਦੋਂ ਕੱਢਿਆ ਬੱਚੇ ਦੇ ਪੇਟ ਤੋਂ ਨਾ ਪਾਣੀ ਨਿਕਲਿਆ ਨਾ ਬੱਚਾ ਮਰਿਆ ਅਤੇ ਜਿਉਂਦਾ ਜਾਗਦਾ ਮਿਲਿਆ। ਕਿਉਂ ਅਤੇ ਕਿਵੇਂ, ਸਵਾਲ ਖੜ੍ਹਾ ਹੁੰਦਾ। ਜਦੋਂ ਪਰਮਾਤਮਾ ਨੂੰ ਪਾ ਜਾਏ, ਪਰਮਾਤਮਾ ਕਿਤੇ ਕਿਤੇ ਕ੍ਰਿਸ਼ਮਾ ਦਿਖਾਉਂਦਾ, ਹਰ ਬਿਨ ਕੋਈ ਮਾਰ ਜੀਵਾ ਨਹਿ ਸਕੇ। ਸਹਿਲ ਪੱਥਰ ਮੈਂ ਜਨ ਤੋਂ ਪਾਏ, ਫਿਰ ਕੀ ਔਖਾ ਉਹਨਾਂ ਨੂੰ ਪੱਥਰਾਂ ਦੇ ਕੀੜਿਆਂ ਨੂੰ ਪਾਲਣਾ ਜਿਹੜਾ ਪਾਣੀ 'ਚ ਵੀ ਹੁੰਦਾ। ਅਤੇ ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਭਾਈ ਗੁਰਦਾਸ, ਜਿਹੜਾ ਪੱਥਰਾਂ 'ਚ ਕੀੜਿਆਂ ਨੂੰ ਰੱਖ ਸਕਦਾ। ਧੰਨਾ ਜੀ ਇੱਕ ਗੱਲ ਬੜੀ ਸੁੰਦਰ ਕਹਿ ਰਹੇ ਹਨ, ਉਹ ਕਹਿੰਦੇ ਨੇ ਪਾਖਣ ਕੀਟ ਪੱਥਰ ਦੇ ਵਿੱਚ ਕੀੜਾ, ਗੱਲ ਇਹੀ ਕਹੀ ਗਈ ਹੈ। ਪਾਖਣ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਹੀਂ। ਬੜੀ ਸਪਸ਼ਟ ਹੈ ਕਿ ਪੱਥਰ ਦੇ ਵਿੱਚ ਕੀੜਾ ਪੈਦਾ ਕਰ ਦਿੱਤਾ ਅਤੇ ਪੱਥਰ ਦੇ ਵਿੱਚੋਂ ਨਿਕਲਣ ਦਾ ਰਸਤਾ ਕੋਈ ਨਹੀਂ ਕੀੜੇ ਵਾਸਤੇ ਬਣਾਇਆ। ਨਹੀਂ ਤਾਂ ਕੀੜਾ ਬਾਹਰ ਜਾ ਕੇ ਰੋਜੀ ਰੋਟੀ ਦਾ ਆਪਣਾ ਕਰ ਸਕਦਾ, ਜੈਸਾ ਉਹਨੂੰ ਰੁਜ਼ਗਾਰ ਦਿੱਤਾ ਪਰਮਾਤਮਾ ਨੂੰ ਲੱਭੇ ਹੈ ਨਹੀਂ। ਔਰ ਨਾ ਬਾਹਰ ਤੋਂ ਕੋਈ ਆ ਸਕਦਾ। ਜੇਲ੍ਹ ਖਾਨੇ ਦੇ ਦਿਨ ਮਨੁੱਖ ਮੰਨਦਾ ਤਾਂ ਬਾਹਰ ਤੋਂ ਕੋਈ ਰੋਟੀ ਲਿਆ ਸਕਦਾ, ਉਹਦੀ ਤਾਂ ਜੇਲ੍ਹ ਖਾਨਾ ਵੀ ਹੈ ਜਾਂ ਬਾਹਰ ਤੋਂ ਕੋਈ ਕੀੜੇ ਦੀ ਮੁਲਾਕਾਤ ਕਰਨ ਵਾਲਾ ਵੀ ਹੈ, ਉਹਨੂੰ ਰੋਜੀ ਦੇਣ ਵਾਲਾ ਕੋਈ ਨਹੀਂ। ਉੱਥੇ ਫਿਰ ਇੱਕ ਦਾਤਾ ਪਰਮੇਸ਼ਰ ਹੈ ਸਭਨਾ ਜੀਆਂ ਕਾ, ਉਹ ਕੀੜਿਆਂ ਦਾ ਵੀ ਹੈ, ਇਹ ਨਹੀਂ ਵੀ ਮਨੁੱਖਾਂ ਦਾ ਹੀ ਹੈ। ਜਾਨ ਕੋ ਦੇ, ਅਜਾਨ ਕੋ ਦੇ, ਜ਼ਮੀਨ ਕੋ ਦੇ, ਜਮਾਨ ਕੋ ਦੇ, ਕਿਹਨੂੰ ਨਹੀਂ ਦੇ ਰਿਹਾ, ਸਭ ਨੂੰ ਦੇ ਰਿਹਾ। ਸੋ ਇਸ ਕਰਕੇ ਭਾਈ ਗੁਰਦਾਸ ਦੀ ਤਾੜਨਾ ਹੋਈ ਕਿ ਸਹਿਲ ਪੱਥਰ ਮਹਿ ਜਨ ਤੋਂ ਪਾਏ ਤਾਂ ਕਾਰਜ ਅੱਗੇ ਕਰ ਤਰਿਆ, ਉਹਦਾ ਰਿਜਕ ਅੱਗੇ ਕਰਕੇ ਰੱਖਿਆ ਹੋਇਆ। ਬਸ ਇਤਨੇ ਅੱਖਰ ਅਜੇ ਕਹੇ ਸਨ ਤੇ ਇਹਨੇ ਨੂੰ ਕਸ਼ਮੀਰ ਤੋਂ ਮਾਧੋਦਾਸ ਜੀ ਆ ਗਏ ਇਤਿਹਾਸ ਦੇ ਨਾਲ। ਰਾਜਾ ਹੈ ਉੱਥੇ ਦਾ, ਰਾਜੇ ਦਾ ਪਰਿਵਾਰ ਹੈ, ਇੱਕ ਨੌਜਵਾਨ ਹੈ, ਉੱਥੇ ਦੇ ਇਲਾਕੇ ਦੀ ਸਾਰੀ ਸੰਗਤ ਹੈ, ਕੁਛ ਦਸਾਉਂਦਾ ਜਿਹੜਾ ਕੋਲ ਉਹ ਵੀ ਸਾਧ ਦੇ ਵਿੱਚ ਹੈ। ਆ ਕੇ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ ਗੁਰੂ ਅਰਜਨ ਮਹਾਰਾਜ, ਜੋ ਵਿਚਾਰ ਕਰਦੇ ਸੀ ਭਾਈ ਗੁਰਦਾਸ ਨਾਲ ਉੱਥੇ ਰੋ ਕੇ ਕਹਿੰਦੇ ਆਓ ਸੰਤ ਮਾਧੋਦਾਸ ਜੀ, ਅਤੇ ਕੀ ਹਾਲ ਹੈ ਕਸ਼ਮੀਰ ਦੀਆਂ ਸੰਗਤਾਂ ਦਾ। ਮਹਾਰਾਜ ਤੁਹਾਡੀ ਬੜੀ ਮਹਾਨ ਕਿਰਪਾ ਹੈ, ਆ ਉੱਥੇ ਦਾ ਰਾਜਾ ਵੀ ਨਾਲ ਆਇਆ, ਇਹਦਾ ਪਰਿਵਾਰ ਵੀ ਨਾਲ ਆਇਆ, ਸੱਚੇ ਪਾਤਸ਼ਾਹ ਤੁਸੀਂ ਬੜੀ ਕਿਰਪਾ ਕੀਤੀ, ਤੁਹਾਡਾ ਸ਼ੁਕਰਾਨਾ ਕਰਨ ਵਾਸਤੇ ਆਇਆ। ਤੁਸੀਂ ਪੈਜ ਰੱਖ ਲਈ ਮੇਰੀ ਅਰਦਾਸ ਦੀ ਅਤੇ ਜਾਨ ਬਚਾ ਲਈ ਇਸ ਨੌਜਵਾਨ ਦੀ, ਅਤੇ ਰਾਜਾ ਅਤੇ ਰਾਜੇ ਦਾ ਪਰਿਵਾਰ ਅਤੇ ਇਲਾਕੇ ਦੀਆਂ ਸੰਗਤਾਂ ਆਪਣਾ ਸਿੱਖ ਬਣਾ ਲਈਆਂ, ਇਸ ਲਈ ਤੁਹਾਡਾ ਸ਼ੁਕਰ। ਮਹਾਰਾਜ ਕਹਿੰਦੇ ਕੀ ਹੋਇਆ, ਜਿਵੇਂ ਜਾਣ ਦੇ ਹੋਏ ਵੀ ਅਣਜਾਣ ਬਣ ਕੇ ਪੁੱਛਦੇ ਕੀ ਹੋਇਆ। ਮਾਧੋਦਾਸ ਫਿਰ ਆਪਣੀ ਸਾਹਮਣੇ ਵਰਤੀ ਹੋਈ ਜੋ ਘਟਨਾ ਸੀ, ਜਿਹਦਾ ਗਵਾਹ ਰਾਜਾ ਵੀ ਨਾਲ ਬੈਠਾ ਹੈ, ਨੌਜਵਾਨ ਵੀ ਬੈਠਾ ਹੈ, ਕਹਿਣ ਲੱਗਾ ਸੱਚੇ ਪਾਤਸ਼ਾਹ ਬਾਤ ਇਹ ਸੀ ਹੈ, ਮੈਨੂੰ ਹੁਕਮ ਹੋਇਆ ਕਸ਼ਮੀਰ ਦੇ ਵਿੱਚ ਕਥਾ ਕਰਨ ਦਾ, ਮੈਂ ਗੁਰਬਾਣੀ ਦੀ ਕਥਾ ਕਰਨ ਵਾਸਤੇ ਇੱਕ ਜਗ੍ਹਾ ਨਿਸ਼ਚਿਤ ਕਰ ਲਈ, ਧਰਮਸਾਲ ਬਣਵਾਈ, ਸੰਗਤਾਂ ਦਾ ਇਕੱਠ ਹੋਣ ਲੱਗਿਆ ਸ਼ਾਮ ਦੇ ਵਕਤ ਕਥਾ, ਕਿਉਂਕਿ ਦਿਨ ਦੇ ਵਿੱਚ ਕੰਮ ਕਾਰ ਕਰਨ ਵਾਲੇ ਸਨ ਲੋਕ। ਮੈਂ ਮਹਾਰਾਜ ਕਥਾ, ਆਪ ਜੀ ਨੇ ਮੇਰੇ 'ਤੇ ਬਖਸ਼ਿਸ਼ ਕੀਤੀ ਹੈ ਵੀ ਜਦੋਂ ਮੇਰੀ ਰਸਨਾ 'ਤੇ ਬੈਠ ਕੇ ਆਪ ਜੀ ਕਥਾ ਕਰਾਉਂਦੇ ਹੋ, ਮੈਨੂੰ ਚੇਤਾ ਭੁੱਲ ਜਾਂਦਾ ਹੈ, ਕੌਣ ਸੁਣਦਾ ਹੈ ਕੌਣ ਨਹੀਂ ਸੁਣਦਾ, ਮੇਰਾ ਧਿਆਨ ਸਾਰੇ ਦਾ ਸਾਰਾ ਤੁਹਾਡੇ ਚਰਨਾਂ ਵਿੱਚ ਚਲਾ ਜਾਂਦਾ। ਗਰੀਬ ਨਵਾਜ਼ ਕਥਾ ਹੁੰਦੀ ਗਈ ਅਤੇ ਇਹ ਘਟਨਾ ਇਸ ਤਰ੍ਹਾਂ ਵਾਪਰੀ ਜਿਹੜੀ ਮਾਧੋਦਾਸ ਗੁਰੂ ਅਰਜਨ ਦੇਵ ਜੀ ਨੂੰ ਸੁਣਾ ਰਿਹਾ ਹੈ। ਇੱਕ ਨੌਜਵਾਨ ਨੇ ਸਰੋਤਿਆਂ ਵਿੱਚ ਪਰਣ ਕਰ ਲਿਆ ਵੀ ਕਥਾ ਦੀ ਸਮਾਪਤੀ ਤੋਂ ਪਹਿਲਾਂ ਉੱਠ ਕੇ ਜਾਣਾ ਨਹੀਂ, ਅਰਦਾਸ ਬੇਨਤੀ ਹੋਣ ਤੋਂ ਬਾਅਦ ਪ੍ਰਸ਼ਾਦ ਲੈ ਕੇ ਜਾਣਾ, ਕੁਛ ਵੀ ਹੋਵੇ ਜਾਣਾ ਨਹੀਂ ਪਹਿਲਾਂ। ਇਹ ਇੱਕ ਸਰੋਤੇ ਦਾ ਪ੍ਰਣ ਸੀ, ਇਹ ਸਾਰਿਆਂ ਦਾ ਨਹੀਂ, ਕੋਈ ਪਹਿਲਾਂ ਚਲਾ ਜਾਂਦਾ ਕੋਈ ਬਾਅਦ 'ਚ, ਅਤੇ ਮਾਧੂ ਦਾਸ ਨੂੰ ਕੋਈ ਇਤਰਾਜ਼ ਨਹੀਂ, ਪਰ ਉਹ ਸਰੋਤੇ ਦਾ ਨਿਸ਼ਚਾ ਇਹ ਸੀ। ਇੱਕ ਦਿਨ ਸਰੋਤੇ ਨੇ ਕਿਹਾ, ਮਹਾਂਪੁਰਸ਼ੋ ਇੱਕ ਬੇਨਤੀ ਹੈ ਸਾਰੀ ਸੰਗਤ ਦੀ। ਮਾਧੂ ਦਾਸ ਜੀ ਕਹਿਣ ਲੱਗੇ, ਦੱਸੋ। ਕਹਿਣ ਲੱਗੇ, ਜੀ ਹੁਣ ਕਥਾ ਦੀ ਸਮਾਪਤੀ ਸਮੇਂ ਸਿਰ ਕਰ ਦਿਆ ਕਰੋ, ਬਹੁਤੀ ਦੇਰ ਨਹੀਂ ਕਰਨੀ। ਕਿਉਂ? ਕਹਿਣ ਲੱਗੇ, ਜੀ ਪਾਤਸ਼ਾਹ ਦਾ ਹੁਕਮ ਆ ਚੁੱਕਾ ਹੈ, ਢੰਡੋਰਾ ਦੇਣ ਵਾਲੇ ਨੇ, ਢੰਡੋਰਾ ਪਿੱਟਣ ਵਾਲੇ ਨੇ, ਗਲੀ ਗਲੀ ਦੇ ਵਿੱਚ ਮਹੱਲਿਆਂ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਣੂ ਕਰਾ ਦਿੱਤਾ ਕਿ ਅੱਧੀ ਰਾਤ ਕੋਈ ਬੰਦਾ ਬਾਹਰ ਸੜਕ 'ਤੇ ਫਿਰਦਾ ਵੇਖ ਲਿਆ ਅਤੇ ਉਸ ਨੂੰ ਚੋਰ ਸਮਝ ਕੇ ਸੂਲੀ 'ਤੇ ਟੰਗ ਦਿੱਤਾ ਜਾਏਗਾ, ਸਜ਼ਾ ਵੀ ਨਿਸ਼ਚਿਤ ਕਰ ਦਿੱਤੀ। ਇਸ ਕਰਕੇ ਮਹਾਰਾਜ, ਕਿਤੇ ਕਥਾ ਸੁਣਨ ਵਾਲਿਆਂ ਨੂੰ ਕਿਤੇ ਸੂਲੀ 'ਤੇ ਨਾ ਚੜ੍ਹਨਾ ਪੈ ਜਾਏ, ਕਥਾ ਸਮੇਂ ਸਿਰ ਸਮਾਪਤੀ ਕਰ ਦਿਆ। ਮਹਾਂਪੁਰਸ਼ ਕਹਿੰਦੇ, ਠੀਕ, ਕਥਾ ਦੀ ਸਮਾਪਤੀ ਸਮੇਂ ਸਿਰ ਹੋਣ ਲੱਗੀ। ਪਰਮਾਤਮਾ ਦੀ ਕੋਈ ਐਸੀ ਘਟਨਾ ਵਾਪਰੀ, ਇੱਕ ਦਿਨ ਗੁਰੂ ਦੇ ਰੰਗ ਵਿੱਚ ਕਿਤੇ ਇੰਨਾ ਮਨ ਰੰਗਿਆ ਗਿਆ, ਸੰਤ ਮਾਧੂ ਦਾਸ ਨੂੰ ਖੁਦ ਹੀ ਨਾ ਪਤਾ ਲੱਗਿਆ ਵੀ ਟਾਈਮ ਇੰਨਾ ਗੁਜ਼ਰਦਾ ਜਾ ਰਿਹਾ। ਜਦੋਂ ਸਰੋਤਿਆਂ ਨੇ ਦੇਖਿਆ ਵੀ ਟਾਈਮ ਤਾਂ ਲੰਘਦਾ ਜਾ ਰਿਹਾ, ਜਿਨ੍ਹਾਂ ਦੇ ਅੱਧਾ ਕੁ ਮਨ ਕਥਾ 'ਚ ਅੱਧਾ ਕੁ ਬਾਹਰ ਸੀ, ਉਹ ਤਾਂ ਉੱਠਣੇ ਸ਼ੁਰੂ ਹੋ ਗਏ ਵੀ ਕਥਾ 'ਤੇ ਹਟਦੇ ਨਹੀਂ ਹੈਗੇ ਕਥਾ ਕਰਨ ਵਾਲੇ। ਬਾਦਸ਼ਾਹ ਦਾ ਹੁਕਮ ਇਹ ਹੈ, ਚਲੇ ਗਏ, ਇੱਕ ਗਿਆ, ਦੋ ਗਏ, ਦਸ ਗਏ, ਵੀ ਸਾਰੀ ਚਲੇ ਗਏ, ਇੱਕ ਨੌਜਵਾਨ ਕਲਾ ਰਹਿ ਗਏ। ਵਕਤ ਹੋ ਗਿਆ ਅੱਧੀ ਰਾਤ ਦਾ, ਨੇਤਰ ਖੋਲੇ, ਕਹਿਣ ਲੱਗੇ, ਬਈ ਨੌਜਵਾਨ ਤੂੰ ਬੈਠਾ? ਕਹਿੰਦੇ, ਕਥਾ ਦੀ ਸਮਾਪਤੀ ਵੇਲੇ ਜਾਣ ਦਾ ਮੇਰੇ ਨਿਤ। ਅੱਛਾ, ਗੁਰੂ ਤੇਰੀ ਰਕਸ਼ਾ ਕਰੇ, ਇੰਨੇ ਵਿਸ਼ਵਾਸ ਵਾਲੇ, ਇਹੋ ਜਿਹੇ ਵਿਸ਼ਵਾਸ ਵਾਲਿਆਂ 'ਤੇ ਗੁਰੂ ਜ਼ਰੂਰ ਕਿਰਪਾ ਕਰਦਾ ਹੁੰਦਾ ਬੱਚਾ, ਇਹ ਪਰ ਮੇਰੀ ਗਲਤੀ ਸੀ, ਪਰ ਮੈਨੂੰ ਖੁਦ ਨੂੰ ਪਤਾ ਨਹੀਂ ਲੱਗਿਆ ਕਿ ਇੰਨਾ ਵਕਤ ਹੋ ਗਿਆ, ਜਾਓ। ਉਹ ਜਾਂਦਾ ਹੀ ਪੁਲਿਸ ਨੇ ਫੜ ਲਿਆ, ਹੱਥਕੜੀ ਲਾ ਦਿੱਤੀ। ਬਥੇਰਾ ਉਹਨੇ ਕਿਹਾ, ਮੈਂ ਕਥਾ ਸੁਣ ਕੇ ਆਇਆ। ਕਹਿੰਦੇ, ਚੋਰ ਬਹੁਤ ਕੁਛ ਕਹਿੰਦੇ ਹੁੰਦੇ, ਕਿਉਂਕਿ ਇੱਕ ਸ਼ਾਹੂਕਾਰ ਦਾ ਘਰ ਲੁੱਟਿਆ ਗਿਆ ਸੀ, ਉਸ ਵੇਲੇ ਇਹ ਸਖ਼ਤ ਪਾਬੰਦੀ ਲਾ ਦਿੱਤੀ ਸੀ ਬਾਦਸ਼ਾਹ। ਅੱਧੀ ਰਾਤ ਨੂੰ ਮੇਰੀ ਪੁਲਿਸ ਗਸ਼ਤ ਕਰੇਗੀ, ਜਿਹੜਾ ਪਕੜਿਆ ਗਿਆ ਉਹੀ ਚੋਰ ਹੈ। ਸਵੇਰ ਦਾ ਵਕਤ ਹੋਇਆ, ਉਹ ਇੱਕ ਸਮਾਂ ਸੀ ਜਦੋਂ ਕੋਈ ਮੁਜ਼ਰਮ ਵਾਸਤੇ ਵਕੀਲ ਦੀ ਕੋਈ ਸਹੂਲਤ ਨਹੀਂ ਸੀ, ਉਦੋਂ ਕੋਈ ਮੁਜ਼ਰਮ ਅਪੀਲ ਨਹੀਂ ਸੀ ਕਰ ਸਕਦਾ, ਨਾ ਵਕੀਲ ਸੀ ਨਾ ਅਪੀਲ ਸੀ, ਸਿੱਧਾ ਫੈਸਲਾ ਬਾਦਸ਼ਾਹ ਨੇ ਕਰਨਾ ਹੁੰਦਾ ਸੀ, ਛੱਡ ਦੇਵੇ ਭਾਵੇਂ ਫਾਈ ਟੰਗ ਦੇਵੇ। ਬਾਦਸ਼ਾਹ ਦੀ ਕਚਹਿਰੀ ਲੱਗੀ, ਮੁਜ਼ਰਮ ਪੇਸ਼ ਕੀਤਾ ਗਿਆ, ਮਹਾਰਾਜ ਇਹ ਅੱਧੀ ਰਾਤ ਪਕੜਿਆ ਗਿਆ। ਕਿਉਂ ਵੀ ਨੌਜਵਾਨ ਅੱਧੀ ਰਾਤ ਫੜਿਆ? ਕਹਿੰਦੇ, ਹਾਂਜੀ ਫੜਿਆ ਤਾਂ ਅੱਧੀ ਰਾਤ ਹੈ, ਪਰ ਮੈਂ ਚੋਰ ਨਹੀਂ ਹਾਂ। ਕਹਿੰਦੇ, ਇਹ ਬਾਤ ਬਾਅਦ 'ਚ ਦੇਖਾਂਗੇ, ਚੋਰੀ ਮੈਂ ਕਾਲੀ ਨਹੀਂ ਕਰਦਾ, ਪਰ ਇਹ ਦੱਸ ਤੇਰੇ ਮਾਂ ਪਿਓ ਹੈ? ਕਹਿੰਦੇ, ਜੀ ਹੈਗੇ। ਕਿਹੜੇ ਮਹੱਲੇ ਰਹਿੰਦੇ ਨੇ? ਫਲਾਣੇ ਕਿਲੇ। ਪਰਿਵਾਰ ਹੈ? ਹਾਂਜੀ ਮੇਰੇ ਘਰ ਵਾਲੀ ਵੀ ਹੈ। ਬੱਚੇ ਹੈ? ਹਾਂਜੀ ਮੇਰੇ ਬੱਚੇ ਵੀ ਹੈ। ਬਾਦਸ਼ਾਹ ਕਹਿੰਦਾ, ਜਾਓ ਉਹਨੂੰ ਸੂਚਨਾ ਕਰੋ ਅਤੇ ਸਾਰੇ ਹਾਜ਼ਰ ਹੋਣ ਪਰਿਵਾਰ। ਬਾਦਸ਼ਾਹ ਦਾ ਰੋਹ ਬੜਾ ਹੁੰਦਾ ਸੀ, ਉਹ ਪਰਿਵਾਰ ਸਹਿਮ ਗਿਆ, ਉਹਦਾ ਪਿਓ ਆਇਆ, ਮਾਂ ਆਈ, ਪਹਿਲਾਂ ਉਹਨਾਂ ਦੀ, ਕਹਿਣ ਲੱਗੇ, ਤੁਸੀਂ ਮਾਤਾ ਪਿਤਾ? ਹਾਂਜੀ, ਬੱਚਾ ਤੁਹਾਡਾ ਹੀ ਹੈ ਪਾਤਸ਼ਾਹ, ਬੱਚਾ ਤਾਂ ਸਾਡਾ ਹੈ, ਪਰ ਇਹ ਸਾਡੇ ਕੰਮ ਦਾ ਨਹੀਂ ਰਿਹਾ। ਕਿਉਂ? ਪਤਾ ਨਹੀਂ ਅੱਧੀ ਅੱਧੀ ਰਾਤ ਤੱਕ ਕਿੱਥੇ ਤੁਰਿਆ ਫਿਰਦਾ। ਮਾਤਾ ਪਿਤਾ ਇਸ ਗੱਲੋਂ ਤੰਗ ਸਨ, ਮਾਤਾ ਪਿਤਾ ਸਤਸੰਗੀ ਨਹੀਂ ਸਨ, ਉਹਨਾਂ ਨੂੰ ਮਹਾਂਪੁਰਸ਼ਾਂ ਦੀ ਸੰਗਤ ਕਰਨ ਵਾਲਾ ਬੱਚਾ ਕਦਾ ਚਿੱਤ ਚੰਗਾ ਨਹੀਂ ਸੀ ਲੱਗਦਾ, ਗਵਾਹੀ ਉਲਟ ਦੇ ਦਿੱਤੀ। ਕੋਈ ਗਵਾਂਢੀ ਗਵਾਹੀ ਕੇ ਦੇਵੇ ਉਲਟ ਕਿਸੇ 'ਤੇ ਈਰਖਾ ਚ ਆ ਕੇ ਦੁਆ, ਪਰ ਮਾਂ ਪਿਓ ਇਹ ਗੱਲ ਕਹਿਣ, ਸਾਹਮਣੇ ਫੜਿਆ ਅਤੇ ਉਹ ਦੇਖ ਕੇ ਹੈਰਾਨ ਰਹਿ ਗਿਆ, ਮਾਂ ਸੀ ਮੇਰੀ, ਮੇਰਾ ਪਿਓ ਸੀ, ਕਮ ਸੇ ਕਮ ਮੈਂ ਕੋਈ ਚੋਰ ਡਾਕੂ ਨਹੀਂ ਸੀ। ਇਹੀ ਇੰਨੇ ਹੀ ਕਹਿ ਦਿੰਦੇ? ਇਹ ਸੰਤਾਂ ਦੀ ਕਥਾ ਸੁਣ ਜਾਂਦਾ ਜੀ, ਇਹਨੇ ਸਾਨੂੰ ਪਤਾ ਹੀ ਨਹੀਂ ਅੱਧੀ ਅੱਧੀ ਰਾਤ ਨੂੰ ਕਿੱਥੇ ਜਾਂਦਾ। ਬਾਦਸ਼ਾਹ ਨੂੰ ਸ਼ੌਕ ਹੋਰ ਪਿਆ, ਕਹਿੰਦੇ, ਇਹਦੇ ਘਰ ਵਾਲੀ ਬੀਬੀ ਕਿੱਥੇ ਹੈ? ਆਓ ਜੀ। ਬੀਬਾ ਤੂੰ ਦੱਸ ਕੁਛ ਕਹਿਣਾ ਚਾਹੁੰਦੀ ਹੈ? ਇਹਨੂੰ ਸਜ਼ਾ ਦੇਣੀ ਸੀ। ਕਹਿਣ ਲੱਗੀ, ਜੀ ਮੇਰੇ ਕੰਨੀ ਤੇ ਤਾਂ ਇਹ ਕਈ ਸਾਲ ਦਾ ਹੀ ਮਰਿਆ ਹੋਇਆ ਹੈ। ਪਤਾ ਨਹੀਂ ਕਿੱਥੇ ਕਿੱਥੇ ਤੁਰਿਆ ਕਰਦਾ, ਕਮਾਈ ਇਹ ਨਹੀਂ ਕੋਈ ਕਰਦਾ, ਘਰ ਪੈਸਾ ਇਹ ਨਹੀਂ, ਮੈਨੂੰ ਤਾਂ ਸੱਸ ਸਹੁਰੇ ਨੇ ਸਾਂਭਿਆ ਹੋਇਆ, ਇਸ ਕਰਕੇ ਪਾਤਸ਼ਾਹ ਸਾਡਾ ਕੋਈ ਕਸੂਰ ਨਹੀਂ, ਇਹਨੂੰ ਜੋ ਮਰਜ਼ੀ ਇਹ ਸਮਝੋ, ਤੁਸੀਂ ਸਮਝੋ ਬਸ ਸਾਡਾ ਇਹਦੇ। ਚਲੋ ਬੱਚਿਆਂ ਦਾ ਵੀ ਬਿਆਨ ਲੈ ਲਈਏ, ਬੱਚੇ ਤੁਸੀਂ ਦੱਸੋ, ਬੱਚੇ ਮਾਂ ਦੇ ਆਖੇ ਲੱਗ ਕੇ ਮਾਂ ਦੀ ਭਾਵਨਾ ਅਨੁਸਾਰ ਚੱਲਿਆ ਕਰਦੇ, ਕਈ ਵਾਰੀ ਪਿਓ ਨਾਲ ਝਗੜੇ ਕਰ ਲੈਂਦੇ ਆ। ਬੱਚੇ ਸਿਖਾਲੇ ਹੋਏ ਸੀ, ਬੱਚੇ ਕਹਿਣ ਲੱਗੇ ਜੀ ਸਾਡੇ ਪਿਤਾ ਨੇ ਸਾਡੇ ਲਈ ਕਦੇ ਕੋਈ ਖਾਣ ਨੂੰ ਚੀਜ਼ ਨਹੀਂ ਲਿਆਂਦੀ, ਕਦੇ ਹੰਢਾਉਣ ਨੂੰ ਲਿਆਂਦੀ, ਸਾਨੂੰ ਤਾਂ ਮਾਂ ਹੀ ਸਾਂਭ ਰਹੀ ਹੈ, ਇਹੀ ਸਾਡਾ ਪਿਓ ਹੈ, ਸਾਡਾ ਕੁਛ ਨਹੀਂ। ਕਹਿਣ ਲੱਗੇ ਵੀ ਹੁਣ ਕੋਈ ਹੋਰ ਹੈ ਤੇਰਾ ਸੰਬੰਧੀ ਜਿਹੜਾ ਸਫਾਈ ਦੇ ਸਕੇ? ਕਹਿੰਦੇ ਹਾਂਜੀ। ਕੌਣ ਹੈ? ਕਹਿੰਦੇ ਸੰਤ ਮਾਧੋਦਾਸ, ਜਿਹਦਾ ਕੋਈ ਨਾ ਨਾ ਹੋਵੇ ਉਹ ਤਾਂ ਫਿਰ ਜਾਂ ਤਾਂ ਰੱਬ ਬਣਦਾ ਜਾਂ ਫਿਰ ਰੱਬ ਦਾ ਨਾਮ ਤੇ ਆਉਣ ਵਾਲਾ ਬਣਦਾ ਹੁੰਦਾ, ਹੋਰ ਨਹੀਂ ਕੋਈ ਖੜਾ ਹੁੰਦਾ। ਪੁਲਿਸ ਗਈ ਮਹਾਂਪੁਰਸ਼ਾਂ ਦੇ ਡੇਰੇ ਅਸਥਾਨ ਤੇ ਗਈ, ਕਹਿਣ ਲੱਗੀ ਚਲੋ ਤੁਹਾਨੂੰ ਪਾਤਸ਼ਾਹ ਦੇ ਬੁਲਾਇਆ, ਮਾਮਲਾ ਕੀ ਆ? ਕਹਿੰਦੇ ਮਾਮਲਾ ਹੈ ਤੁਹਾਡਾ ਇੱਕ ਜਾਣ ਪਛਾਣ ਵਾਲਾ ਚੋਰੀ ਦੇ ਅਪਰਾਧ ਵਿੱਚ ਫੜਿਆ ਗਿਆ। ਕਹਿੰਦੇ ਚੋਰੀ ਮੇਰਾ ਸਤਸੰਗੀ ਹੋ ਕੇ ਕਿਵੇਂ ਕਰ ਸਕਦਾ ਗੁਰੂ ਨਾਨਕ ਦੇਵ? ਗਿਆ ਜਾ ਕੇ ਦੇਖਿਆ ਨੌਜਵਾਨ, ਕਹਿਣ ਲੱਗੇ ਸੰਤ ਜੀ ਇਹ ਦੇਖੋ ਤੁਸੀਂ ਬੱਚੇ ਨੂੰ ਜਾਣਦੇ ਹੋ? ਕਹਿੰਦੇ ਬਾਦਸ਼ਾਹ ਤੇ ਜੇ ਜਾਣਦੇ ਨਾ ਹੁੰਦੇ ਤਾਂ ਇਹ ਬੱਚਾ ਮੈਨੂੰ ਸੁਨੇਹਾ ਦੇ ਕੇ ਬੁਲਾਉਂਦਾ, ਮੈਂ ਉਹਨੂੰ ਬੁਲਾ ਕੇ ਲੈ ਗਿਆ। ਕੀ ਰਿਸ਼ਤਾ ਹੈ ਇਹਦੇ ਨਾਲ? ਕਹਿੰਦੇ ਬਾਦਸ਼ਾਹ ਤੇਰਾ ਸਵਾਲ ਹੀ ਉਲਟਾ ਹੈ, ਇਹਦੇ ਨਾਲ ਮੇਰੇ ਬਹੁਤ ਰਿਸ਼ਤੇ ਨੇ, ਤੂੰ ਦੱਸ ਕਿਹੜਾ ਰਿਸ਼ਤਾ ਕਹਾਂ? ਸਤਸੰਗੀ ਹੋਣ ਦਾ ਰਿਸ਼ਤਾ ਇੱਕ ਵੱਖਰਾ ਹੈ, ਮੈਂ ਕਥਾ ਕਰਦਾ ਇਹ ਮੇਰਾ ਸਰੋਤਾ ਭਗਤੀ ਸਰੋਤੇ ਦਾ ਰਿਸ਼ਤਾ ਵੀ ਹੈ। ਦੂਸਰਾ, ਮੈਂ ਤਾਂ ਸ਼ਾਦੀ ਤਾਂ ਨਹੀਂ ਕਰਾਈ ਪਰ ਇਹ ਮੇਰਾ ਸੇਵਕ, ਮੇਰੀ ਸੇਵਾ ਕਰਨ ਵਾਲਾ ਮੈਨੂੰ ਆਪਣੇ ਸਕੇ ਪੁੱਤਰਾਂ ਦੇ ਨਾਲੋਂ ਪਿਆਰਾ ਹੈ, ਇਹ ਸਤਸੰਗੀ ਹੈ, ਇਹ ਮੇਰਾ ਪੁੱਤਰ ਹੈ, ਇਹ ਮੇਰਾ ਸੇਵਕ ਹੈ, ਇਹ ਗੁਰੂ ਨਾਨਕ ਦਾ ਸਿੱਖ ਹੈ, ਇਹ ਬਹੁਤ ਚੰਗਾ ਬੰਦਾ ਬਾਦਸ਼ਾਹ, ਇਸ ਕਰਕੇ ਇਹ ਚੰਗੀ ਬਾਤ ਨਹੀਂ, ਬੇਗੁਨਾਹ ਨੂੰ ਸਜ਼ਾ ਦੇਣੀ ਇਹ ਤੇਰੇ ਵਾਸਤੇ ਵਾਜਬ ਨਹੀਂ। ਕਹਿਣਗੇ ਸੰਤ ਜੀ ਮੇਰੀ ਹੁਕਮ ਅਧੂਲੀ ਹੋਈ ਹੈ, ਅੱਧੀ ਰਾਤ ਕਿਉਂ ਸੜਕ ਤੇ ਗਿਆ? ਕਹਿਣ ਲੱਗੇ ਬਾਦਸ਼ਾਹ ਇਹਦੀ ਹੱਥਕੜੀ ਖੋਲ ਦਿਓ, ਜੇ ਇਹ ਅਪਰਾਧ ਹੋਇਆ ਤਾਂ ਮੇਰੇ ਕੋਲੋਂ ਹੋਇਆ, ਕਥਾ ਕਰਦਿਆਂ ਮੈਂ ਅੱਧੀ ਰਾਤ ਕਰ ਦਿੱਤੀ ਤੇ ਬਾਕੀ ਤੇ ਚਲੇ ਗਏ, ਇਹਦਾ ਪਰਣ ਸੀ ਬਾਅਦ ਵਿੱਚ ਜਾਂਦਾ ਸੀ, ਇਸ ਕਰਕੇ ਇਹਨੂੰ ਛੱਡ ਦਿਓ, ਮੈਨੂੰ ਫਾਇਦੇ ਦੇ ਜਿਹੜੇ ਦੇਣੇ। ਕਹਿੰਦੇ ਨਹੀਂ ਨਹੀਂ, ਜਿਹੜਾ ਫੜਿਆ ਗਿਆ ਉਸ ਨੂੰ ਫਾਇਦੇ। ਮਹਾਂਪੁਰਸ਼ਾਂ ਦੀ ਇੱਕ ਨਾ ਸੁਣੀ, ਬਾਦਸ਼ਾਹ ਆਪਣੇ ਹੱਟ ਦੇ ਤਿੰਨ ਗਉ ਮੰਨੇ ਗਏ, ਰਾਜ ਗਉ, ਬਾਲ ਗਉ, ਤ੍ਰਿਆ ਗਉ। ਗਉ ਦਾ ਹੱਥ ਹੁੰਦਾ ਹੱਠ, ਬੱਚਾ ਆਪਣੇ ਹੱਟ ਤੇ ਆ ਜਾਏ ਨਹੀਂ ਮੰਨ, ਇਸਤਰੀ ਆਪਣੇ ਹੱਟ ਤੇ ਆ ਜਾਏ, ਲੱਖ ਯਤਨ ਕਰੋ ਬਾਤ ਨੂੰ, ਬਾਦਸ਼ਾਹ ਆਪਣੇ ਹੱਟ ਤੇ ਆ ਜਾਏ ਨਹੀਂ ਮੰਨਦਾ ਕਿਸੇ ਦੀ। ਕਹਿਣ ਲੱਗੇ ਸੂਲੀ ਗੰਢੋ, ਸੂਲੀ ਗੱਢ ਦਿੱਤੀ, ਸੂਲੀ ਗੱਢ ਕੇ ਕਹਿਣ ਲੱਗੇ ਇੱਕ ਮਿਹਣਾ ਮਾਰਿਆ, ਕਹਿੰਦੇ ਸੰਤ ਜੀ ਤੇਰੇ ਸੇਵਕ ਨੂੰ, ਤੇਰੇ ਵਿਦਿਆਰਥੀ ਨੂੰ, ਤੇਰੇ ਸਰੋਤੇ ਨੂੰ ਸੂਲੀ ਤੇ ਟੰਗਣ ਲੱਗਿਆ, ਜੇ ਬਚਾ ਸਕਦਾ ਬਚਾ ਲੈ। ਕਹਿੰਦੇ ਬਾਦਸ਼ਾਹ ਹੰਕਾਰ ਨਾ ਕਰ, ਜਿਹੜਾ ਪੱਥਰਾਂ ਦੇ ਚ ਕੀੜਿਆਂ ਨੂੰ ਜਿਉਂਦੇ ਰੱਖ ਸਕਦਾ, ਜਿਹੜਾ ਬਿਨਾਂ ਸਵਾਸਾਂ ਤੇ ਰੱਖ ਸਕਦਾ, ਇਹਦੇ ਤਾਂ ਸਵਾਸ ਚੱਲਦੇ ਨੇ ਜੀ, ਮੇਰਾ ਨਿਸ਼ਚਾ ਹੈ ਤੂੰ ਇਹਨੂੰ ਸੂਲੀ ਤੇ ਨਹੀਂ ਟੰਗ ਸਕਦਾ। ਤਿੱਖਾ ਇੱਕ ਸੂਲੀ ਦੇ ਕਈ ਤਰੀਕੇ ਹੁੰਦੇ ਸਨ, ਜਿਸ ਸੂਲੀ ਤੇ ਟੰਗਿਆ ਉਹ ਸਲੀਬ ਤੇ ਦੇਖੇ ਹੋਊਗਾ, ਕਿਲ ਕਰ ਦਿੰਦੇ ਆ, ਤੇ ਆਮ ਕਰਕੇ ਇੱਕ ਸੁੱਕੀ ਲੱਕੜ ਜ਼ਮੀਨ ਵਿੱਚ ਗੱਡ ਕੇ ਉਹਦੀ ਉੱਪਰੋਂ ਪੂਰੀ ਨੋਕ ਤਿੱਖੀ ਕਰਕੇ ਚੌਂ ਜਣਿਆਂ ਨੇ ਚੱਕ ਕੇ ਆਹ ਜਿਹੜੀ ਧੁਨੀ ਹੈ ਅਤੇ ਇਸ ਧੁਨੀ ਦੇ ਉਹ ਪੇਟ ਉਹਦੇ ਉੱਤੇ ਇਸ ਤਰ੍ਹਾਂ ਰੱਖ ਦੇਣਾ, ਹੌਲੀ 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 ਉਹ ਆਪਣੇ ਹੀ ਵਜਨ ਦੇ ਨਾਲ ਸਰੀਰ ਐਂ ਪਰੋਇਆ ਜਾਂਦਾ ਜਿਵੇਂ ਸੂਈ ਦੇ ਤਾਕਾ ਪਰੋਇਆ, ਅਤੇ ਜਦੋਂ ਉਸ ਨੌਜਵਾਨ ਨੂੰ ਸੂਲੀ 'ਤੇ ਟੰਗਣ ਲੱਗੇ, ਮਾਧੋਦਾਸ ਨੇ ਗੁਰੂ ਅਰਜਨ ਦੇਵ ਜੀ ਦਾ ਕੀਤਾ ਧਿਆਨ ਗਰੀਬ ਨਿਵਾਜ, ਇਹ ਹੁਣ ਪੈਜ ਦਰੋਪਤਾ ਵਾਲੀ ਰੱਖਣ ਦਾ ਸਮਾਂ ਆ ਗਿਆ, ਦੁਆਪਰ ਦੀ ਗੱਲ ਤਾਂ ਪੁਰਾਣੀ ਹੋ ਚੁੱਕੀ ਹੈ ਅਤੇ ਅੱਜ ਇਹ ਕਿਸੇ ਦਰੋਪਦੀ ਨਾਲੋਂ ਘੱਟ ਨਹੀਂ ਜਿਹੜੇ ਤੇਰਾ ਸੁੱਖ ਬੇਗ ਨਾ ਸੂਲੀ 'ਤੇ ਚੜ੍ਹ ਗਿਆ ਨਾ, ਮਹਾਰਾਜ ਮੇਰੇ ਪ੍ਰਚਾਰ ਦਾ ਅਸਰ ਹੀ ਕੀ ਹੋਊਗਾ। ਮੇਰੀ ਗਲਤੀ ਸੀ, ਗਰੀਬ ਨਿਵਾਜ ਬਾਦਸ਼ਾਹ ਨੇ ਨਹੀਂ ਮੰਨੀ ਮੇਰੀ ਗੱਲ, ਪਰ ਕਿਰਪਾ ਕਰੋ ਇਹਨੂੰ ਬਚਾਓ। ਗੁਰੂ ਨੇ ਅਰਦਾਸ ਸੁਣੀ, ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ। ਤੇ ਉਸੇ ਵੇਲੇ ਸੁੱਕੀ ਲੱਕੜ ਦੇ ਵਿੱਚੋਂ ਹਰੀਆਂ ਲਗਨਾਂ ਨਿਕਲ ਆਈਆਂ ਤੇ ਜ਼ਮੀਨ ਨੂੰ ਲੱਗ ਗਈਆਂ ਤੇ ਉਹ ਬੱਚੇ ਦਾ ਕੱਖ ਵੀ ਨਾ ਵਿਗੜਿਆ। ਬਾਦਸ਼ਾਹ ਦੱਸ ਸੂਲੀ ਤੇ ਟੰਗਿਆ ਸੀ। ਇਹ ਵੀ ਸੁਣਿਆ ਹੈ ਕਿ ਲੋਹੇ ਦੀ ਸੂਲੀ ਗੱਡੀ ਗਈ, ਉਹ ਢਲ ਕੇ ਮੋਮ ਬਣ ਗਈ, ਪਰ ਗੁਰੂ ਮਹਾਰਾਜ ਦੇ ਸ਼ਬਦ ਵਿੱਚ ਕੇਵਲ ਲੱਕੜ ਦੀ ਗੱਲ ਹੁੰਦੀ ਹੈ, ਲੋਹੇ ਦੀ ਨਹੀਂ। ਬਾਦਸ਼ਾਹ ਇੰਨਾ ਪ੍ਰਭਾਵਿਤ ਹੋਇਆ ਕਿ ਉਹਨੇ ਮਹਾਂਪੁਰਸ਼ਾਂ ਦੇ ਚਰਨ ਫੜ ਲਏ, ਕਹਿਣ ਲੱਗੇ ਮਹਾਰਾਜ ਮੈਨੂੰ ਬਖਸ਼ੋ। ਕਹਿਣ ਲੱਗੇ ਮੈਂ ਕੌਣ ਹਾਂ ਬਖਸ਼ਣ ਵਾਲਾ, ਬਖਸ਼ਣ ਵਾਲਾ ਤਾਂ ਅੰਮ੍ਰਿਤਸਰ ਸਾਹਿਬ ਬੈਠਾ ਹੈ। ਹਾਂ ਬਖਸ਼ਾ ਸਕਦਾ ਤੈਨੂੰ ਨਾਲ ਜਾ ਕੇ ਮੈਂ ਚੱਲਦਾ, ਪਰ ਇੱਕ ਸ਼ਰਤ ਹੈ ਬਈ, ਨਹੀਂ ਤਾਂ ਤੇਰਾ ਰਾਜ ਗਰਕ ਹੋ ਜਾਏਗਾ, ਤੇਰਾ ਖਾਨਦਾਨ ਗਰਕ ਹੋ ਜਾਏਗਾ। ਵੀ ਤੂੰ ਇਹ ਸ਼ਰਧਾ ਦੇ ਵਿੱਚ ਚੱਲ, ਪਰਿਵਾਰ ਸਮੇਤ ਗੁਰੂ ਨਾਨਕ ਦੀ ਸਿੱਖੀ ਧਾਰਨ ਕਰਨ ਨੂੰ ਤਿਆਰ ਹੈ, ਤਾਂ ਮੈਂ ਤੇਰੀ ਸਿਫਾਰਿਸ਼ ਕਰਨ ਨੂੰ ਤਿਆਰ ਹਾਂ ਕਿ ਗੁਰੂ ਜੀ ਬਖਸ਼ ਦਿਓ, ਕੋਈ ਬਾਤ ਨਹੀਂ ਬੋਲਣ ਵਾਲਾ। ਕਹਿੰਦਾ ਜੀ ਮੈਂ ਤਿਆਰ। ਹੋਰ ਜਦੋਂ ਰਾਜਾ ਹੀ ਤਿਆਰ ਹੋ ਗਿਆ ਸਿੱਖ ਬਣਨ ਵਾਸਤੇ, ਹੋਰ ਸੰਗਤਾਂ ਬਿਆਨ ਤਿਆਰ ਹੋ ਗਈਆਂ। ਅੰਮ੍ਰਿਤਸਰ ਸਾਹਿਬ ਪਹੁੰਚੇ, ਉਸ ਵੇਲੇ ਭਾਈ ਗੁਰਦਾਸ ਨੂੰ ਉਪਦੇਸ਼ ਦੇ ਰਹੇ ਸੀ। ਇਹਨੂੰ ਫਿਰ ਕੜਕੜਾ ਨਿਆਂ ਸੀ, ਕਹਿੰਦੇ ਹੈ ਵੀ ਕੋਈ ਮਿਸਤਰੀ ਕੜਾਹਾ ਬਣਾ ਰਿਹਾ ਅਤੇ ਇੱਕ ਨੇ ਆ ਕੇ ਕਿਹਾ ਜੀ ਮੇਰੀ ਸੂਈ ਬਣਾ ਦਿਓ। ਉਹਨੇ ਕਿਹਾ ਕੜਾਹੇ ਦਾ ਕੰਮ ਤਾਂ ਵੱਡਾ ਲਿਆ, ਤੇਰੇ ਪਹਿਲਾਂ ਸੂਈ ਬਣਾ ਦੇਈਏ। ਅਤੇ ਹੁਣ ਭਾਈ ਗੁਰਦਾਸ ਦਾ ਸਿਧਾਂਤ ਤਾਂ ਵੱਡਾ ਸੀ ਕੜਾਹੇ ਵਰਗਾ, ਮਾਧੋ ਦਾਸ ਦਾ ਸੀ ਇੱਕ ਸੂਈ ਵਰਗਾ। ਮਹਾਰਾਜ ਸਾਹਿਬ ਜੀ ਨੂੰ ਉਸੇ ਵੇਲੇ ਉਸ ਗੱਲ ਨੂੰ ਛੱਡ ਕੇ ਕਹਿੰਦੇ ਮੇਰੇ ਮਾਧੋ ਜੀ ਅਗਲੀਆਂ ਥੋਕਾਂ ਨੇ। ਦੇਖੋ ਪਾਠ ਕਰਨਾ ਹੋਰ ਬਾਤ ਹੈ, ਉਹਨੂੰ ਵਿਚਾਰ ਕੇ ਉਹਨੂੰ ਸਮਝਣਾ ਰਹਿ ਰਾਜ ਦਾ ਸ਼ਬਦ ਹੈ। ਮੈਂ ਲਿਆ ਵੀ ਸਰਲ ਕੋਈ ਸ਼ਬਦ ਤਾਂ ਹੈ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਮੈਂ ਨਹੀਂ, ਇਹ ਤਾਂ ਗੁਰੂ ਨਾਨਕ, ਦੇਖੋ ਗੁਰੂ ਆਪਣੇ ਜੁੰਮੇ ਨਹੀਂ ਲੈ ਰਿਹਾ, ਸਿੱਖ ਆਪਣੇ ਜੁੰਮੇ ਨਹੀਂ ਲੈ ਰਿਹਾ, ਕਹਿੰਦੇ ਸਤ ਸੰਗਤ ਦਾ ਹੀ ਪ੍ਰਤਾਪ ਹੋ ਗਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ, ਗੁਰੂ ਦੀ ਪ੍ਰਸਾਦ ਹੋ ਗਈ ਕਿਰਪਾ, ਤੈਨੂੰ ਮਿਲ ਗਈ ਪਰਮ ਪਦਵੀ ਕੇਵਲ ਮੋਕਸ਼। ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ, ਸੁੱਕੀ ਲੱਕੜ ਹਰੀ ਹੋ ਗਈ। ਤੇ ਉਦੋਂ ਬਾਅਦ ਫਿਰ ਭਾਈ ਗੁਰਦਾਸ ਨੂੰ ਉਪਦੇਸ਼ ਦੇਣਗੇ, ਉਹ ਵਿਚਾਰ ਅੱਗੇ ਸਾਸ ਗਿਆ। ਹੁਣ ਸਮਾਂ ਹੋ ਗਿਆ ਸਮਾਪਤੀ ਦਾ, ਗੁਰੂ ਕਿਰਪਾ ਕਰੇ ਆਓ ਸਮੇਂ ਅਨੁਸਾਰ ਹੀ ਸੋਭ ਲਈ ਹੋਈਦਾ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਅਤੇ ਇੰਨੇ ਪਿਆਰ ਦੇ ਸਹਿਤ ਸੰਗਤ ਉਹਨੂੰ ਮੁੜ ਕੇ ਆਈ ਹੈ। ਗੁਰੂ ਨਾਨਕ ਦੀ ਬਖਸ਼ਿਸ਼ ਹੈ, ਕਿਰਪਾ ਹੈ। ਮੇਰੇ ਮਾਧੋ ਜੀ ਸਤਸੰਗਤ ਮੇਰੇ ਸੁਤਰਿਆ, ਸਤਸੰਗਤ ਦੀ ਪ੍ਰਥਾਏ ਵਿਚਾਰ ਹੈ। ਅਤੇ ਕੱਲ੍ਹ ਨੂੰ ਸਤਸੰਗਤ ਦੇ ਅਰਥ, ਇਹ ਸ਼ਬਦ, ਸਤਸੰਗਤ ਦੀਆਂ ਕਿਸਮਾਂ, ਸਤਸੰਗਤ ਦੇ ਫਲ, ਇਹ ਅਗਲੀ ਵਿਚਾਰ ਹੋਏਗੀ। ਆਓ ਹੁਣ ਕਥਾ ਦੀ ਸਮਾਪਤੀ ਦਾ ਮੰਗਲ, ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਗੁਰਮੁਖਾਂ ਦੀ ਸਰਵਣ ਕਰੋ ਜੀ। ਗੋਬਿੰਦ ਹੇ ਗੋਪਾਲ ਹੇ ਦਯਾਲ ਲਾਲ, ਪ੍ਰਾਣ ਨਾਥ ਅਨਾਥ ਸਕੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ, ਅੰਧ ਕੂਪ ਮਹਾ ਭਿਆਨ ਨਾਨਕ ਪਾਰ ਉਤਾਰ, ਆਈ ਪ੍ਰਭ ਸਰਣਾਗਤੀ ਕਿਰਪਾ ਨਿਤ ਦਇਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾ ਜਹੈ ਚੜੇ ਸੋਤਰੇ, ਜੋ ਸਰਦਾ ਕਰ ਸੇਵ ਦੇ ਗੁਰ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।